ਸਤਨਾਮ ਸ਼੍ਰੀ ਵਾਹਿਗੁਰੂ ਜੀ। ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਸੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹਿ ਤਿਉ ਬੋਲੈ ਸੁਆਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਮਤ ਸੁਮਤ ਤੇਰੇ ਵਸ ਸੁਆਮੀ ਹਮ ਜੰਤ ਤੂੰ ਪੁਰਖ ਜੰਤਨੀ ਜਨ ਨਾਨਕ ਕੇ ਪ੍ਰਭ ਕਰਤੇ ਸੁਆਮੀ ਜਿਉ ਭਾਵੈ ਤਿਵੈ ਬੁਲੈਨੀ ਸਤਨਾਮ ਸ਼੍ਰੀ ਵਾਹਿਗੁਰੂ ਜੀ। ਆਸਾ ਮਹੱਲਾ ਪੰਜਵਾਂ ਵਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰਿਆ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਵਪਾਰ ਗੋਬਿੰਦ ਨਾਏ ਸਾਧ ਸੰਤ ਮਨਾਏ ਪ੍ਰਿਆ ਪਾਏ ਗੁਣ ਗਾਏ ਪੰਚ ਨਾਦ ਤੂਰ ਬਜਾਏ ਰਹਾਉ ਕਿਰਪਾ ਪਾਏ ਸਹਜਾਏ ਦਰਸਾਏ ਅਬ ਰਾਤਿਆ ਗੋਬਿੰਦ ਸਿਉ ਸੰਤ ਸੇਵ ਪ੍ਰੀਤ ਨਾਥ ਰੰਗ ਲਾਲਨ ਲਾਏ ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ ਨਹੀਂ ਆਏ ਸਹਿਜਾਏ ਮਨ ਨਿਧਾਨ ਪਾਏ ਸਭ ਤਜੀ ਮਨੈ ਕੀ ਕਾਮ ਕਰਾ ਚਿਰ 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 ਭਇਆ ਮਨ ਬਹੁਤ ਪਿਆਸ ਲਾਗੀ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਹਰ ਦਰਸ਼ਨੋ ਦਿਖਾਵੋ ਮੋਹੇ ਤੁਮ ਬਤਾਵੋ ਨਾਨਕ ਦੀਨ ਸਰਣ ਆਏ ਗਲ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਪਤਿਤ ਪਾਵਨ ਭਗਤ ਵਸ਼ਲ ਕਿਰਪਾ ਨਿਧਾਨ ਜੋਤੀ ਸਰੂਪ ਅੰਤਰਜਾਮੀ ਸਰਵ ਕਲਾ ਸਮਰੱਥ ਜ਼ਾਹਰ ਜ਼ਹੂਰ ਹਾਜ਼ਰ ਹਜ਼ੂਰ ਪਰਮ ਸ਼ਕਤੀ ਅਕਾਲ ਪੁਰਖ ਸ੍ਰੀ ਵਾਹਿਗੁਰੂ ਸਰੂਪ ਦਸਾਂ ਸਤਿਗੁਰਾਂ ਦੀ ਆਤਮਿਕ ਜੋਤ ਚਵਰ ਛਤਰ ਤਖਤ ਦੇ ਮਾਲਕ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਅੰਦਰ ਸੁਭਾਏ ਮਾਨ ਵਡਭਾਗੀ ਸਤਸੰਗੀ ਜਨੋ ਸਰੋਤਾ ਜਨੋ ਸ਼ਾਮ ਦੇ ਸੰਧਿਆ ਦੇ ਦੀਵਾਨ ਅੰਦਰ ਰਹਿ ਰਾਜ ਸਾਹਿਬ ਦੇ ਪਾਠ ਤੋਂ ਪ੍ਰੰਤਾਪ ਜੀ ਨੇ ਭਾਈ ਗੁਰਪ੍ਰੀਤ ਸਿੰਘ ਉਹਨਾਂ ਦੇ ਜਥੇ ਪਾਸੋਂ ਆਰਤੀ ਸ਼ਬਦ ਕੀਰਤਨ ਸਰਵਣ ਕੀਤੇ ਹਨ। ਸਤਿਗੁਰੂ ਜੀ ਦੀ ਪਾਵਨ ਅਕਾਲੀ ਬਾਣੀ ਦੀ ਵਿਚਾਰ ਦਾ ਸਮਾਂ ਹੈ। ਆਓ ਸਤਿਗੁਰਾਂ ਦੇ ਮੁਬਾਰਕ ਬਚਨਾਂ ਨੂੰ ਸਤਿਗੁਰਾਂ ਦੀ ਬਖਸ਼ੀ ਹੋਈ ਬੁੱਧ ਅਨੁਸਾਰ ਵਿਚਾਰਨ ਤੇ ਸੁਣਨ ਦੀ ਕੋਸ਼ਿਸ਼ ਕਰੀਏ। ਹਜ਼ੂਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਆਸਾ ਰਾਗ ਵਿੱਚ ਉਚਾਰਿਆ ਹੋਇਆ ਇਹ ਮੁੱਖ ਵਾਕ ਬਚਨ ਹੈ। ਵਪਾਰ ਗੋਬਿੰਦ ਨਾਏ। ਅਸੀਂ ਜਿੰਨੇ ਸਰੀਰਧਾਰੀ ਇਸ ਦੁਨੀਆਂ ਵਿੱਚ ਹਾਂ, ਬਾਕੀ 84 ਲੱਖ ਜੂਨਾਂ ਵਿੱਚ ਇਹ ਦਰਵਾਜ਼ਾ ਨਹੀਂ ਖੁੱਲ੍ਹਾ। ਇੱਕ ਮਨੁੱਖਾ ਦੇਹ ਹੈ ਜਿਹਦੇ ਵਿੱਚ ਵਪਾਰ ਕੀਤਾ ਜਾ ਸਕਦਾ, ਕਰਮਾਂ ਦਾ ਵਪਾਰ। ਸਤਿਗੁਰੂ ਜੀ ਦੇ ਬਚਨ ਹਨ, ਦੋਏ ਦੀਵੇ 14 ਹੱਟ ਨਾਲੇ, ਦੋ ਦੀਵੇ ਹਨ ਸੂਰਜ ਤੇ ਚੰਦਰਮਾ। 14 ਤਬਕਾਂ ਵਿੱਚ ਸ੍ਰਿਸ਼ਟੀ ਸਾਜੀ ਹੋਈ ਹੈ। ਪਰਮਾਤਮਾ ਨੇ ਕਹਿੰਦੇ ਇਹ ਹੱਟ ਨਾਲੇ ਬਾਜ਼ਾਰ ਬਣਾਏ ਹਨ, ਜੇਤੇ ਜੀ ਤੇਤੇ ਵਣਜਾਰੇ, ਜਿੰਨੇ ਜੀ ਹਨ ਸਾਰੇ ਵਣਜਾਰੇ ਹਨ, ਵਣਜ ਸੌਦਾ ਸੂਦ ਕਰ ਵਪਾਰ ਕਰ ਰਹੇ। ਖੁੱਲ੍ਹੇ ਹੱਟ ਹੋਵਾ ਵਪਾਰ, ਹੱਟ ਖੁੱਲ੍ਹੇ ਹੋਏ ਨੇ, ਵਪਾਰ ਹੋ ਰਿਹਾ, ਯਾਨੀ ਕਿ ਦੇਹਾਂ ਸਰੀਰ ਮਿਲੇ ਹੋਏ ਸਭ ਨੂੰ, ਇਹਨਾਂ ਸਰੀਰਾਂ ਦੁਆਰਾ ਕਰਮਾਂ ਦਾ ਵਣਜ ਵਪਾਰ ਹੋ ਰਿਹਾ। ਪਰ ਜੋ ਪਹੁੰਚਿਆ ਸੋ ਚੱਲਣ ਹਾਰ, ਜਿਵੇਂ ਸੁਦਾਗਰ ਆਪਣਾ ਘਰ ਛੱਡ ਕੇ ਦੂਰ ਜਾਂਦੇ ਹਨ ਸੌਦਾ ਵਪਾਰ ਕਰਨ ਲਈ, ਸੁਦਾਗਰੀ ਕਰਨ ਲਈ, ਇਸੇ ਤਰ੍ਹਾਂ ਇੱਥੇ ਜਿੰਨੇ ਜੀ ਆਏ ਹਨ ਇਹ ਇਹਨਾਂ ਦੇ ਆਪਣਾ ਘਰ ਨਹੀਂ, ਇੱਥੋਂ ਸਾਰਿਆਂ ਚਲੇ ਜਾਣ, ਸੌਦਾ ਕਰਕੇ ਵਣਜ ਵਪਾਰ ਕਰਕੇ ਇਕਨਾਂ ਨੇ ਲਾਭ ਖੱਟ ਕੇ ਜਾਣਾ, ਇਕਨਾਂ ਨੇ ਰਾਸ ਵੀ ਗਵਾ ਜਾਣੀ। ਹਜ਼ੂਰ ਦੇ ਮੁੱਖ ਵਾਕ ਵਚਨ ਨੇ ਗੁਰਮੁਖ ਲਾਹਾ ਲੈ ਗਏ, ਜਿਨ੍ਹਾਂ ਨਫੇ ਵਾਲਾ ਸੌਦਾ ਕੀਤਾ ਉਹ ਗੁਰਮੁਖ ਲਾਭ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਮੂਲ ਹੁੰਦਾ ਰਾਸ, ਜਿਹੜੀ ਮੂੜੀ ਆਪਣੇ ਪਾਸ ਹੁੰਦੀ, ਜਿਹਦੇ ਰਾਹੀਂ ਵਸਤੂ ਖਰੀਦ ਕੇ ਅੱਗੇ ਵੇਚ ਕੇ ਨਫਾ ਖੱਟਿਆ ਜਾਂਦਾ। ਇਸ ਤਰ੍ਹਾਂ ਮਨੁੱਖਾ ਦੇਹ ਦੇ ਸਵਾਸ ਸਾਨੂੰ ਸਾਰਿਆਂ ਨੂੰ ਮਿਲੇ ਹਨ, ਇਹ ਰਾਸ ਹੈ। ਇਸ ਰਾਸ ਦੁਆਰਾ ਨਫਾ ਖੱਟਣਾ ਸੀ, ਲਾਭ ਲੈ ਹੋ ਹਰ ਹਿਰਦੈ ਰਾਧੋ ਛੁਟਕੈ ਆਵਣ ਜਾਣੇ, ਇਹ ਨਫਾ ਖੱਟਣ ਲਈ ਸਾਰੇ ਆਏ ਸੀ। ਭਾਈ ਨੰਦ ਲਾਲ ਜੀ ਨੇ ਲਿਖਿਆ ਵਚਨ, ਹਵਾ ਏ ਬੰਦਗੀ ਅਵੁਰਦ ਦਰ ਵਜੂਦ ਮਰਾ। ਹੇ ਵਾਹਿਗੁਰੂ, ਤੇਰੀ ਭਗਤੀ ਦੀ ਤਮੰਨਾ, ਤੇਰੇ ਸਿਮਰਨ ਦੀ ਸਿੱਖ ਸਧਰ ਮੈਨੂੰ ਇਸ ਵਜੂਦ ਵਿੱਚ ਲਿਆਈ ਹੈ। ਜੇ ਮੈਂ ਇਸ ਜਾਮੇ 'ਚ ਆ ਕੇ ਤੇਰਾ ਸਿਮਰਨ ਨਾ ਕਰਨਾ ਹੁੰਦਾ, ਫਿਰ ਇੱਥੇ ਆਉਣ ਦਾ ਕੀ ਫਾਇਦਾ। ਹਵਾ ਏ ਬੰਦਗੀ ਅਵੁਰਦ ਦਰ ਵਜੂਦ ਮਰਾ, ਵਗਰ ਨੈ ਜ਼ੌਕ ਚੁਨੀ ਆਮਦਨ ਨਬੂਦ ਮਰਾ। ਨਹੀਂ ਤਾਂ ਫਿਰ ਇੱਥੇ ਆਉਣ ਦਾ ਕੋਈ ਸ਼ੌਂਕ ਨਹੀਂ ਸੀ ਮੈਨੂੰ ਚੜਿਆ। ਖੁਸ਼ ਬਬਦ ਉਮਰ ਕੇ ਦਰ ਯਾਦ ਬੇ ਗੁਜ਼ਰਦ, ਵਰਨਹ ਚ ਹਾਸਲ ਅਸਤ ਅਜੀਂ ਗੁੰਬਦੇ ਕਬੂਦ ਮਰਾ। ਔਰ ਇੰਜ ਵੀ ਭਾਈ ਸਾਹਿਬ ਕਹਿੰਦੇ ਨੇ, ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਅਗਰ ਜੇ ਤੂੰ ਇੱਜ਼ਤ ਚਾਹੁੰਦਾ, ਸੱਚੀ ਮੁੱਚੀ ਦੀ ਇੱਜ਼ਤ ਵਾਹਿਗੁਰੂ ਦੇ ਦਰ ਤੇ ਚਾਹੀਦੀ ਆ, ਤਾਂ ਫਿਰ ਜ਼ਰੂਰ ਬੰਦਗੀ ਕਰ। ਗਰ ਬਜ਼ੁਰਗੀ ਬਾਇਦਤ ਕੁਨ ਬੰਦਗੀ, ਵਰਨਾ ਆਖਰ ਮੀਂਹ ਕਸ਼ੀ ਸ਼ਰਮਿੰਦਗੀ, ਨਹੀਂ ਤਾਂ ਆਖਰ ਨੂੰ ਰੱਬ ਦੇ ਦਰ ਤੇ ਸ਼ਰਮਿੰਦਗੀ ਉਠਾਉਣੀ ਪਵੇਗੀ, ਸ਼ਰਮਸ਼ਾਰ ਹੋਣਾ ਪਵੇਗਾ। ਸੋ ਇਸ ਵਾਸਤੇ ਜ਼ਰੂਰ ਕਹਿੰਦੇ ਨੇ, ਖੁੱਲ੍ਹੇ ਹੱਟ ਹੋਵਾ ਵਪਾਰ, ਜੋ ਪਹੁੰਚਿਆ ਸੋ ਚੱਲਣ ਹਾਰ। ਫਿਰ ਧਰਮ ਦਲਾਲ ਪਾਏ ਨਿਸ਼ਾਨ, ਧਰਮ ਰਾਜਾ ਦਲਾਲੀ ਕਰਦਾ ਸਾਡੇ ਕਰਮਾਂ ਦੀ, ਠੱਪੇ ਲਾਉਂਦਾ ਹੈ ਕਰਮਾਂ ਅਨੁਸਾਰ, ਨਿਸ਼ਾਨੀਆਂ ਚਿੰਨ੍ਹ ਲਾਉਂਦਾ, ਇਹਨੇ ਆਹ ਕਰਮ ਕਮਾਏ, ਇਹਨੇ ਆਹ ਕਰਮ ਕਮਾਏ। ਔਰ ਨਾਨਕ ਨਾਮ ਲਾਹਾ ਪ੍ਰਵਾਨ, ਜਿਨ੍ਹਾਂ ਨੇ ਵਾਹਿਗੁਰੂ ਦੇ ਭਜਨ ਦਾ ਲਾਭ ਖੱਟਿਆ ਹੈ ਉਹ ਰੱਬ ਦੇ ਦਰ ਤੇ ਪ੍ਰਵਾਨ ਚੜ੍ਹੇ। ਘਰ ਆਏ ਵਜੀ ਵਧਾਈ, ਸੱਚ ਨਾਮ ਕੀ ਮਿਲੀ ਵਡਿਆਈ। ਜਦੋਂ ਆਪਣੇ ਘਰ 'ਚ ਗਏ ਪ੍ਰਲੋਕ ਵਿੱਚ ਦਰਗਾਹ 'ਚ, ਸੱਚੇ ਨਾਮ ਦੀ ਵਡਿਆਈ ਮਿਲੀ, ਉੱਥੇ ਵਧਾਈਆਂ ਮਿਲੀਆਂ। ਤਾਂ ਕਿਹਾ ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀ। ਇੱਥੇ ਸਾਰੇ ਜੀਵ ਚੰਗੇ ਮੰਦੇ ਕਰਮਾਂ ਦਾ ਵਪਾਰ ਆਪੋ ਆਪਣਾ ਕਰ ਰਹੇ ਨੇ, ਪਰ ਕਲਯੁਗ ਦੇ ਸਮੇਂ 'ਚ ਸਭ ਤੋਂ ਵੱਡਾ ਵਪਾਰ ਮਨੁੱਖਾ ਦੇਹ ਦੇ ਅੰਦਰ ਗੋਬਿੰਦ ਪਰਮਾਤਮਾ ਦਾ ਨਾਮ। ਇਹ ਸਤਿਗੁਰੂ ਸਾਨੂੰ ਸਮਝਾ ਰਹੇ ਨੇ, ਵਪਾਰ ਗੋਬਿੰਦ ਨਾਮ ਹੈ। ਉਂਝ ਲੋਕ ਹੋਰ ਵੀ ਕਈ ਧਰਮ ਦੇ ਕਰਮ ਸਮਝ ਕੇ ਅਤੇ ਉਹਨਾਂ ਕਰਮਾਂ ਨੂੰ ਕਮਾਉਂਦੇ, ਜਿਵੇਂ ਯੋਗ ਕਮਾਉਣਾ, ਜੱਗ ਕਰਨੇ ਕਰਾਉਣੇ। ਹਜ਼ੂਰ ਨੇ ਕਿਹਾ, ਯੋਗ ਜੱਗ ਨਿਹਫਲ ਤੇ ਮਾਨੋ ਜੋ ਪ੍ਰਭ ਜਸ ਬਿਸਰਾਵੇ। ਕਲਯੁਗ ਦੇ ਸਮੇਂ ਜਿਸ ਨੇ ਪਰਮਾਤਮਾ ਦਾ ਜਸ ਵਡਿਆਈ ਭੁਲਾ ਦਿੱਤੀ ਆ, ਉਹਦਾ ਯੋਗ ਕਮਾਇਆ, ਉਹਦੇ ਜੱਗ ਕੀਤੇ ਨਿਸਫਲ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਸਭ ਕਰਮ ਫੋਕਟ ਜਾਨ, ਸਭ ਧਰਮ ਨਿਹਫਲ ਮਾਨ, ਬਿਨ ਏਕ ਨਾਮ ਆਧਾਰ, ਸਭ ਕਰਮ ਭਰਮ ਵਿਚਾਰ। ਸੁਖਮਨੀ ਸਾਹਿਬ 'ਚ ਕਹਿ ਰਹੇ ਹਨ ਗੁਰੂ ਅਰਜਨ ਦੇਵ ਜੀ ਕਿ, ਸਰਬ ਧਰਮ ਮੈਂ ਸ੍ਰੇਸ਼ਟ ਧਰਮ, ਹਰ ਕੋ ਨਾਮ ਜਪ ਨਿਰਮਲ ਕਰਮ। ਹਰੀ ਦਾ ਨਾਮ ਜਪਣਾ ਨਿਰਮਲ ਕਰਮ ਹੋਣੇ ਹਨ। ਨਾਮ ਜਪ ਕੇ ਹੀ ਮਨ ਨਿਰਮਲ ਹੁੰਦਾ ਅਤੇ ਫਿਰ ਕਰਮ ਵੀ ਨਿਰਮਲ ਹੁੰਦੇ ਹਨ। ਸਭ ਤੋਂ ਸ੍ਰੇਸ਼ਟ ਵੱਡਾ ਧਰਮ ਇਹ ਹੈ। ਸਭ ਕੱਲੂ ਆਇਓ ਰੇਕ ਨਾਮ, ਬਹੁ ਬਹੁ ਅਨਰੂਤ ਨਾਹੀ ਨਾਹੀ, ਮਤ ਭਰਮ ਭੁੱਲੋ ਭੁੱਲੋ। ਸਤਿਗੁਰੂ ਜੀ ਸੁਖਮਨੀ ਸਾਹਿਬ ਸਮਝਾਉਂਦੇ ਨੇ, ਜਿਸ ਵੱਖਰ ਕੌ ਲੈਣ ਤੋਂ ਆਇਆ, ਵੱਖਰ ਨਾਮ ਹੈ ਸੌਦੇ ਦਾ, ਇਸ ਮਨੁੱਖਾ ਦੇਹ ਵਿੱਚ ਤੂੰ ਆਇਆ ਜਿਸ ਵੱਖਰ ਸੌਦੇ ਨੂੰ ਖਰੀਦਣ ਲਈ। ਇਹ ਵੱਖਰ ਇਹ ਸੌਦਾ ਗੁਰਮੁਖ ਕਿਨੇ ਵਿਰਲਾ ਪਾਇਆ, ਸਹਿਲੀ ਖੇਪ ਨਾਨਕ ਲਾਇਆ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਰੱਬ ਦੇ ਨਾਮ ਦਾ ਸਿਮਰਨ ਸੰਤਾਂ ਦੇ ਘਰ ਚ ਹੁੰਦਾ, ਜਿੱਥੇ ਸੰਤ ਬੈਕੁੰਠ ਨਗਰ ਜਹਾਂ ਸੰਤ ਵਾਸਾ। ਜਿੱਥੇ ਰੱਬ ਦੇ ਸੰਤ ਦਾ ਨਿਵਾਸ ਹੁੰਦਾ, ਮਨ ਨੂੰ ਬੈਕੁੰਠ ਨਗਰੀ ਹੈ। ਦੇਹ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ। ਭਗਤ ਕਬੀਰ ਜੀ ਕਹਿੰਦੇ, ਕਬੀਰ ਸੋਈ ਮੁਖ ਧਨ ਹੈ, ਜਾ ਮੁਖ ਕਹੀਆ ਰਾਮ। ਦੇਹ ਕਿਸ ਕੀ ਵਾਪਰੀ, ਪਵਿੱਤਰ ਹੋਏਗੋ ਗ੍ਰਾਮ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਜ ਅਭਿਮਾਨ ਹਿਰਦੇ ਦਾ ਮਾਣ ਛੱਡ ਦੇ, ਲੇਹੋ ਮਨ ਮੋਲ ਮਨਾ ਮੁੱਲ ਖਰੀਦ ਲਾ ਵਾਹਿਗੁਰੂ ਦਾ ਨਾਮ ਸਤਿਗੁਰਾਂ ਦੇ ਪਾਸੋਂ। ਤਜ ਅਭਿਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ। ਇਹ ਰੱਬ ਦੇ ਨਾਮ ਨੂੰ ਤੋਲ, ਹਿਰਦੇ ਅੰਦਰ ਵਿਚਾਰ, ਮਤਲਬ ਸਤਿਗੁਰਾਂ ਦੇ ਸ਼ਬਦ ਰਾਹੀਂ ਅੰਦਰ ਵਿਚਾਰ, ਵੀ ਇਹ ਵੱਡੀ ਚੀਜ਼ ਹੈ, ਮੈਂ ਇਹ ਕਿਉਂ ਛੱਡੀ ਹੋਈ ਹੈ। ਤਾਂ ਇਸ ਕਰਕੇ ਵਪਾਰ ਗੋਬਿੰਦ ਨਾਏ, ਜਿਨ੍ਹਾਂ ਨੇ ਇਹ ਵਪਾਰ ਕੀਤਾ ਆਪਣੀ ਜ਼ਿੰਦਗੀ 'ਚ, ਸਾਧ ਸੰਤ ਮਨਾਏ ਪ੍ਰੇ ਪਾਏ। ਸਾਧੂ ਸੰਤ ਨੂੰ ਮਨਾਉਣ ਦਾ ਮਤਲਬ ਕੀ ਆ? ਖੁਸ਼ ਪ੍ਰਸੰਨ ਕਰਨਾ। ਰੱਬ ਦਾ ਜਿਹੜਾ ਸੰਤ ਹੋਵੇਗਾ, ਉਸ ਬੰਦੇ 'ਤੇ ਖੁਸ਼ ਹੁੰਦਾ ਜੋ ਪਰਮਾਤਮਾ ਦੇ ਨਾਮ 'ਚ ਲੱਗਾ ਹੋਇਆ, ਉਹਨੂੰ ਉਹ ਪਿਆਰਾ ਲੱਗਦਾ, ਚੰਗਾ ਲੱਗਦਾ। ਇੱਕ ਸਿੰਘ ਦੀ ਮੈਂ ਘਟਨਾ ਆਪ ਜੀ ਨਾਲ ਸਾਂਝੀ ਕਰਨ ਲੱਗਾ, ਜਿਹੜੀ ਉਹਨੇ ਹੱਡ ਬੀਤੀ ਮੈਨੂੰ ਸੁਣਾਈ। ਨਾਰੰਗਵਾਲ ਪਿੰਡ ਆ ਜ਼ਿਲ੍ਹਾ ਲੁਧਿਆਣੇ 'ਚ, ਭਾਈ ਸਾਹਿਬ ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਵਾਲਿਆਂ ਦਾ ਪਿੰਡ ਆ ਉਹ, ਉੱਥੇ ਮੈਂ ਗਿਆ ਕਈ ਵਾਰੀ। ਉਸ ਪਿੰਡ 'ਚ ਇੱਕ ਪਰਿਵਾਰ ਵੱਸਦਾ ਸੀ, ਪੰਜ ਸੱਕੇ ਭਰਾ ਅਤੇ ਬਹੁਤ ਸੰਪੰਨ ਘਰਾਣਾ ਉਹਨਾਂ ਦਾ। ਇੱਥੇ ਉਹਨਾਂ ਦੇ ਭਾਣਜਾ ਵੱਸਦਾ ਸੈਕਰਾਮੈਂਟੋ, ਅਤੇ ਉਹ ਗੁਰਮੁਖ ਪਿਆਰੇ ਪੰਜੇ ਭਰਾ ਹੀ ਬੜੇ ਗੁਰਮੁਖ ਸੀ। ਇੱਕ ਤਾਂ ਬਹੁਤਾ ਜ਼ਿਆਦਾ ਸਿਮਰਨ ਭਜਨ ਵਾਲਾ ਸੀ, ਅਮੀਰੀ ਵੀ ਬੜੀ ਵਾਹਿਗੁਰੂ ਨੇ ਬਖਸ਼ੀ ਸੀ, ਅਤੇ ਪੰਜੇ ਭਰਾ, ਉਹਨਾਂ ਦੀਆਂ ਸਿੰਘਣੀਆਂ, ਬੱਚੀਆਂ, ਬੱਚੇ, ਸਾਰਾ ਪਰਿਵਾਰ ਉਹਨਾਂ ਦਾ ਸ਼ੁੱਧ ਅਖੰਡ ਪਾਠੀ ਗੁਰੂ ਗ੍ਰੰਥ ਸਾਹਿਬ ਦਾ ਬਹੁਤ ਸੋਹਣਾ ਪਾਠ ਕਰਦੇ ਸੀ, ਅਤੇ ਆਪ ਉਹ ਅਖੰਡ ਪਾਠ ਸਾਹਿਬ ਕਰਾਉਂਦੇ ਵੀ ਸੀ ਅਤੇ ਬਹਿ ਕੇ ਸੁਣਦੇ ਸੀ। ਅਤੇ ਇੰਨੀ ਅਮੀਰੀ ਦੇ ਬਾਵਜੂਦ ਬੀਬੀਆਂ ਬੰਦੇ ਹੱਥੀਂ ਸੇਵਾ ਕਰਦੇ ਸੀ, ਸਿੰਘਾਂ ਦੇ ਸਿਰਾਂ 'ਚ ਤੇਲ ਵੀ ਲਾਇਆ ਕਰਦੇ ਸੀ। ਇਸ ਤਰ੍ਹਾਂ ਦੀ ਭਾਵਨਾ ਅੱਜ ਵੀ ਹੈ। ਭਾਈ ਦਲਜੀਤ ਸਿੰਘ ਮੇਰਾ ਸੁਰਨਾਮ ਹੀ ਹੈ, ਜਿਹਦੀ ਮੈਂ ਗੱਲ ਸੁਣਾਉਣ ਲੱਗਾ। ਗੰਗਾਨਗਰ ਉਹਨਾਂ ਦੇ ਬਾਗ, ਅਤੇ ਇੱਥੇ ਨਾਰੰਗਵਾਲ ਪਿੰਡ, ਪੁਰਾਣੇ ਸਮੇਂ ਦੇ ਵੱਡੇ ਮਹੱਲ, ਲੁਧਿਆਣੇ ਸ਼ਹਿਰ ਵਿੱਚ ਵੱਡੀਆਂ ਵੱਡੀਆਂ ਕੋਠੀਆਂ, ਫੈਕਟਰੀਆਂ, ਅਮੀਰੀ ਬਹੁਤ ਆ, ਪਰ ਫਿਰ ਵੀ ਗੁਰੂ ਮਹਾਰਾਜ ਨੇ ਸਿੱਖੀ ਬਖਸ਼ੀ, ਐਡਾ ਪਿਆਰ ਬਖਸ਼ੀ। ਤਾਂ ਉਸ ਗੁਰਮੁਖ ਨੇ ਮੈਨੂੰ ਵਚਨ ਸੁਣਾਇਆ, ਜਵਾਨੀ ਦੀ ਉਮਰ ਸੀ ਅਤੇ ਸੰਤ ਕਰਤਾਰ ਸਿੰਘ ਜੀ ਇਸ ਪਿੰਡ 'ਚ ਉਹ ਸੱਦਿਆ ਕਰਦੇ ਸੀ, ਉਹੀ ਪਰਿਵਾਰ। ਮਹੀਨਾ ਭਰ ਇੱਥੇ ਪ੍ਰਚਾਰ ਹੁੰਦਾ ਸੀ, ਕਥਾ ਕੀਰਤਨ, ਅਤੇ ਉਹ ਸੇਵਾ ਕਰਦਾ ਹੁੰਦਾ ਸੀ। ਕਹਿੰਦਾ ਵੀ ਮੇਰੇ ਮਨ 'ਚ ਇਹ ਤੀਬਰ ਤਾਂ ਕੁ ਬਣਦੇ ਕਿ ਸੇਵਾ ਕਰਦਿਆਂ ਵੀ ਬਹੁਤਾ ਨਾਮ ਜਪਿਆ ਕਰਾਂ, ਪਰ ਜਪਿਆ ਨਹੀਂ ਸੀ ਜਾਂਦਾ। ਮੈਂ ਪੰਜ ਬਾਣੀਆਂ ਦਾ ਨਿਤਨੇਮ ਵੀ ਕਿਸ਼ਤਾਂ 'ਚ ਕਰਦਾ ਸੀ, ਸ਼ਾਮਾਂ ਤੱਕ ਮਸਾਂ, ਅਤੇ ਇਹ ਮੇਰੇ ਮਨ 'ਚ ਖਿਆਲ ਵੀ ਇਹ ਬਖਸ਼ਿਸ਼ ਮੈਨੂੰ ਮਿਲੇ। ਮਹੀਨੇ ਬਾਅਦ ਜਦੋਂ ਸੰਤਾਂ ਨੂੰ ਵਿਦਾ ਕਰਨ ਤੁਰੇ, ਪਿੰਡ ਵਾਸੀ ਵਿਦਾ ਕਰਕੇ ਮੁੜ ਗਏ, ਪਰ ਮੈਂ ਕਿਸੇ ਵੇਗ ਵਿੱਚ, ਪਿਆਰ ਦੇ ਵੇਗ ਵਿੱਚ ਨਾਲ ਤੁਰਿਆ ਗਿਆ, ਅਤੇ ਉਹ ਪੁੱਗੇ ਹੋਏ ਸੰਤ ਸੀ, ਮਹਾਂਪੁਰਸ਼, ਕਹਿਣ ਲੱਗੇ, ਦਲਜੀਤ ਸਿੰਘ ਤੂੰ ਨਹੀਂ ਮੁੜਦਾ। ਕਹਿੰਦਾ ਮੈਂ ਚੁੱਪ ਨੀਵੀਂ ਪਾਈ ਅਤੇ ਮਗਰ ਤੁਰਿਆ ਗਿਆ। ਉਹਨਾਂ ਹਿਰਦੇ ਦੀ ਗੱਲ ਬੁੱਝ ਲਈ ਵੀ ਇਹ ਕੀ ਚਾਹੁੰਦਾ, ਅਤੇ ਫਿਰ ਉਸ ਸੰਤ ਨੇ ਜੱਫੀ 'ਚ ਲੈ ਕੇ ਸੰਤ ਕਰਤਾਰ ਸਿੰਘ ਖਾਲਸਾ ਜੀ ਪਿੰਡਰਾਂ ਵਾਲਿਆਂ ਨੇ, ਬੋਲਣ ਤੋਂ ਬਗੈਰ, ਦੱਸਣ ਤੋਂ, ਬੇਨਤੀ ਕਰਨ ਤੋਂ ਬਗੈਰ ਜੱਫੀ 'ਚ ਲੈ ਕੇ ਮੋਢਿਆਂ ਤੋਂ ਫੜ ਕੇ ਘੁੱਟਿਆ, ਅਤੇ ਕਿਹਾ ਦਲਜੀਤ ਸਿੰਘ ਦੱਬ ਕੇ ਨਾਮ ਜਪਿਆ ਕਰ। ਤਾਂ ਕਹਿੰਦਾ ਉਸ ਦਿਨ ਤੋਂ ਲੈ ਕੇ 12 ਵਜੇ, 12:30 ਵਜੇ ਜਾਗ ਆ ਜਾਂਦੀ, ਅਤੇ ਇਸ਼ਨਾਨ ਕਰਕੇ ਚੌਂਕੜਾ ਲਾ ਕੇ ਬਹਿ ਜਾਣਾ, ਕੋਈ ਅਕੇਵਾਂ ਥਕੇਵਾਂ ਨੇ ਦਿਨ ਚੜ੍ਹੇ ਤੱਕ ਸਿਮਰਨ ਭਜਨ ਬੰਦਗੀ। ਫਿਰ ਜੋਬ ਵੀ ਕਰਦਾ ਰਿਹਾ, 9 ਵਜੇ ਜੋਬ 'ਤੇ ਵੀ ਜਾਣਾ ਹੁੰਦਾ ਸੀ, ਆਣ ਕੇ ਫਿਰ ਇਸ਼ਨਾਨ ਕਰਕੇ ਵਾਹਿਗੁਰੂ ਦਾ ਭਜਨ। ਅਤੇ ਇਸ ਪ੍ਰਕਾਰ ਕਾਫੀ ਸਾਲ ਉਹਨੇ ਜੋਬ ਕੀਤੀ, ਹੁਣ ਰਿਟਾਇਰਮੈਂਟ ਲੈ ਲਈ ਹੈ ਅਤੇ ਆਪਣੇ ਘਰ ਲੁਧਿਆਣੇ ਰਹਿੰਦਾ। ਗਾਹੇ ਬਗਾਏ ਕਦੇ ਕਦੇ ਇੰਡੀਆ ਜਾਈਏ ਅਤੇ ਮਿਲਾਪ ਹੋ ਜਾਂਦਾ, ਅਤੇ ਬੜੀ ਰੰਗੀ ਹੋਈ ਰੂਹ ਹੈ। ਉਹਦੇ ਕੋਲ ਬੈਠ ਜਾਈਏ, 10 ਕੁ ਮਿੰਟ ਵਚਨ ਸੁਣ ਲਈਏ ਉਹਦੇ, ਅਤੇ ਫਿਰ ਨਸ਼ਾ ਚੜ੍ਹ ਜਾਂਦਾ, ਅਤੇ ਚਿੱਤ ਕਰਦਾ ਉਹ ਇਹੋ ਜਿਹੇ ਪਿਆਰੇ ਮਿੱਠੇ ਸਹਿਜੇ ਸਹਿਜੇ ਵਚਨ ਸੁਣਾਈ। ਇਸ ਪ੍ਰਕਾਰ ਦਾ ਰੰਗ ਲੱਗਾ। ਤਾਂ ਇਉਂ ਸਾਧ ਸੰਗਤ ਜੀ, ਗੁਰੂ ਮਹਾਰਾਜ ਕਹਿੰਦੇ ਨੇ, ਜਿਨ੍ਹਾਂ ਨੇ ਗੋਬਿੰਦ ਪਰਮਾਤਮਾ ਦੇ ਨਾਮ ਦਾ ਵਣਜ ਕੀਤਾ। ਇੱਕ ਹੋਰ ਵਚਨ ਯਾਦ ਆਇਆ, ਸੰਤ ਅਤਰ ਸਿੰਘ ਮਸਤੂਆਣੇ ਵਾਲਿਆਂ ਦੇ ਨਾਲ ਇੱਕ ਸਿੰਘ ਰਿਹਾ ਸੀ, ਭਾਈ ਸਰਦਾਰਾ ਸਿੰਘ ਉਹਦਾ ਨਾਮ ਸੀ, ਅਤੇ ਉਹ ਗੁਰੂ ਮਹਾਰਾਜ ਨੂੰ ਚੌਰ ਦੀ ਸੇਵਾ ਕਰਦਾ ਸੀ, ਅਤੇ ਸਮੁੰਦਰ ਦੁੱਧ ਲਿਆ ਕੇ ਸੰਗਤ ਨੂੰ ਛਕਾਉਣਾ, ਅਤੇ ਮੂਲ ਮੰਤਰ ਦਾ ਜਾਪ ਸੀ, ਬਿਲਕੁਲ ਅਨਪੜ੍ਹ। ਜਿਹਨਾਂ ਨੂੰ ਉਮੀ ਕਹਿ ਲਿਆ ਜਾਂਦਾ ਨੇ, ਪੜ੍ਹ ਕੇ ਰੱਬ ਦੇ ਨਾਮ ਦਾ ਅੱਖਰ ਹੀ ਜਾਣਦਾ। ਮੂਲ ਮੰਤਰ ਨੂੰ ਕੰਠ ਸੀ ਤੇ ਜਾਪ ਕਰਦਾ ਰਹਿੰਦਾ ਸੀ। ਤੇ ਮਹਾਂਪੁਰਸ਼ ਸੰਤ ਅਤਰ ਸਿੰਘ ਜਦੋਂ ਸਰੀਰ ਛੱਡ ਕੇ ਫਿਰ ਉਹ ਸੰਤ ਸੁੰਦਰ ਸਿੰਘ ਜੀ ਪਿੰਡਰਾਂ ਵਾਲਿਆਂ ਕੋਲ ਆ ਰਿਹਾ ਬੋਪਾ ਰਹਿ ਰਹਿੰਦਾ ਸੀ। ਤੇ ਫਿਰ 1930 ਚ ਸੰਤ ਸੁੰਦਰ ਸਿੰਘ ਵੀ ਚਲੇ ਗਏ। ਉਦੋਂ ਬਾਅਦ ਕੁਝ ਸਾਲ ਉਹਨੇ ਜਦੋਂ ਸਰੀਰ ਛੱਡਿਆ ਤੇ ਉਸ ਵੇਲੇ ਦੱਸਿਆ ਵੀ ਸੰਤ ਅਤਰ ਸਿੰਘ ਸਾਹਿਬ ਮੈਨੂੰ ਲੈਣ ਆਏ ਹਨ ਤੇ ਮੈਂ ਹੁਣ ਚੱਲਿਆ ਗੁਰੂ ਮਹਾਰਾਜ ਦੇ ਚਰਨਾਂ 'ਚ, ਸੱਚਖੰਡ ਨੂੰ ਚੱਲਿਆ। ਸੰਤ ਅਤਰ ਸਿੰਘ ਨੇ ਕਿਹਾ ਆ ਕੇ ਬਚਨ, ਭਾਈ ਸਰਦਾਰਾ ਸਿੰਘ ਜੀ ਤੁਹਾਡੀ ਸਿੱਖੀ ਤੋਂ ਸਤਿਗੁਰੂ ਪ੍ਰਸੰਨ ਹਨ, ਤੁਹਾਡਾ ਜੀਵਨ ਸਫਲ ਆ, ਉਹ ਤੁਹਾਨੂੰ ਸੱਚਖੰਡ ਲੈ ਕੇ ਚੱਲੀਏ। ਇਹ ਦੱਸ ਕੇ ਬੋਲ ਕੇ ਫਿਰ ਉਹਨੇ ਸਰੀਰ ਛੱਡਿਆ। ਇਸ ਪ੍ਰਕਾਰ ਦਾ ਇਹ ਸਿਮਰਨ ਭਜਨ ਦਾ ਇਹ ਪ੍ਰਤਾਪ ਆ। ਇਸ ਤਰ੍ਹਾਂ ਦੀਆਂ ਹੋਰ ਕਈ ਘਟਨਾਵਾਂ, ਇੱਕ ਗਿਆਨੀ ਸਰਦੂਲ ਸਿੰਘ ਜੀ ਸੀਗੇ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨਾਲ, ਤੇ ਸੰਤ ਗਏ ਲਾਇਲਪੁਰ, ਪਾਕਿਸਤਾਨ ਜਿਹੜਾ ਲਾਇਲਪੁਰ ਆ ਉੱਥੇ ਦੀਵਾਨ ਚੱਲਦੇ ਸੀ ਤੇ ਉਹ ਭਾਈ ਸਾਹਿਬ ਗਿਆਨੀ ਸਰਦੂਲ ਸਿੰਘ ਜੀ ਬਿਮਾਰ ਹੋ ਗਏ ਤੇ ਉੱਥੇ ਇੱਕ ਡਾਕਟਰ ਫੌਜਾ ਸਿੰਘ ਸੀ, ਉਹ ਉਹਨਾਂ ਦਾ ਇਲਾਜ ਕਰਦਾ ਰਿਹਾ। 35 ਦਿਨ ਇਲਾਜ ਚੱਲਿਆ ਤੇ ਡਾਕਟਰ ਨੇ ਮਨਾ ਕੀਤਾ ਸੀ ਇਸ਼ਨਾਨ ਕਰਨ ਤੋਂ, ਤੇ ਦੋ ਸਿੰਘ ਉਹਦੇ ਕੋਲ ਸੀ ਪਰ ਉਹ ਸਿੰਘ ਨੇ ਸਰਦੂਲ ਸਿੰਘ ਨੇ ਭੱਜ ਕੇ ਇਸ਼ਨਾਨ ਕਰ ਲਿਆ ਕੱਪੜਿਆਂ ਸਮੇਤ। ਸਿੰਘ ਫੜਦੇ ਰਹਿ ਗਏ ਤਾਂ ਕਹਿਣ ਲੱਗੇ ਭਾਈ ਸਾਹਿਬ ਇਸ਼ਨਾਨ ਕਿਉਂ ਕੀਤਾ? ਡਾਕਟਰ ਨੇ ਮਨਾ ਕੀਤਾ ਸੀ। ਕਹਿੰਦੇ ਡਾਕਟਰ ਨੇ ਮਨਾ ਤਾਂ ਕੀਤਾ ਸੀ ਵੀ ਰੋਗ ਨਾ ਵੱਧ ਜਾਏ, ਪਰ ਹੁਣ ਤੇ ਸਰੀਰ ਛੱਡਣ ਦਾ ਸਮਾਂ ਆ ਗਿਆ ਤੇ ਮੈਂ ਕਿਹਾ ਥੋੜ੍ਹਾ ਜਿਹਾ ਸਰੀਰ ਤੋਂ ਕੰਮ ਲੈ ਲਈਏ। ਕਹਿੰਦੇ ਤੁਹਾਨੂੰ ਕਿਵੇਂ ਪਤਾ? ਕਹਿੰਦੇ ਪੰਜ ਪਿਆਰੇ ਸਾਹਿਬਾਨ ਭਾਈ ਦਇਆ ਸਿੰਘ ਜੀ ਹੋਰੀ ਲੈਣ ਆ ਗਏ ਤੇ ਫਿਰ ਉਹਨੇ ਬੈਠ ਕੇ ਚੌਂਕੜਾ ਮਾਰ ਕੇ ਆਨੰਦ ਸਾਹਿਬ ਦਾ ਪਾਠ ਕੀਤਾ ਪੂਰਾ ਤੇ ਫਿਰ ਸਰਾਣੇ ਤੇ ਉਹਨਾਂ ਸਿਰ ਰੱਖਿਆ ਫਤਿਹ ਕਜਾਈ ਤੇ ਸਰੀਰ ਛੁੱਟ ਗਿਆ। ਜਿਹੜੇ ਦੋ ਸਿੰਘ ਕੋਲ ਸੀ ਉਹਨਾਂ ਨੂੰ ਪੰਜ ਸਿੰਘਾਂ ਦੇ ਪਰਛਾਵੇਂ ਦਿਸੇ, ਦਰਸ਼ਨ ਨਹੀਂ ਉਹਨਾਂ ਨੂੰ ਹੋਏ ਪਰ ਉਹਨੂੰ ਦਰਸ਼ਨ ਹੋ ਰਹੇ ਸੀ। ਇਸ ਪ੍ਰਕਾਰ ਇਉਂ ਰੱਬ ਦੇ ਪਿਆਰਿਆਂ ਦੀ ਜਿਹੜੀ ਖੁਸ਼ੀ ਆ। ਇੱਕ ਹੋਰ ਬਚਨ ਯਾਦ ਆਇਆ, ਭਾਈ ਮੁਕੰਦ ਸਿੰਘ ਜੀ ਸਨ ਢੁੱਡੀ ਕੇ ਪਿੰਡ ਦੇ ਤੇ ਸੰਤ ਗੁਰਬਚਨ ਸਿੰਘ ਖਾਲਸਾ ਜੀ ਨਾਲ ਰਹਿੰਦੇ ਸੀ। ਉਹਨਾਂ ਨੇ ਕਿਹਾ ਆਪ ਭਾਈ ਮੁਕੰਦ ਸਿੰਘ ਜੀ ਮਨ ਵਿੱਚ ਕੋਈ ਇੱਛਾ ਹੈ ਤਾਂ ਦੱਸੋ। ਹੱਥ ਜੁੜ ਕੇ ਕਿਹਾ ਮਹਾਂਪੁਰਸ਼ ਹੋਰ ਕੋਈ ਇੱਛਾ ਨਹੀਂ, ਇੱਕ ਹੈਗੀ। ਕਹਿੰਦੇ ਦੱਸੋ। ਕਹਿੰਦੇ ਜਿਸ ਦਿਨ ਮੈਂ ਇਸ ਦੁਨੀਆਂ ਤੋਂ ਜਾਣਾ ਉਦਣ ਆਪ ਜੀ ਦਾ ਦਰਸ਼ਨ ਹੋਏ। ਤੇ ਮਹਾਂਪੁਰਸ਼ ਨਿਮਰਤਾ ਬੜੀ ਰੱਖਦੇ ਸੀ। ਕਹਿੰਦੇ ਭਾਈ ਮੁਕੰਦ ਸਿੰਘ ਜੀ ਇਹ ਕੀ ਕਹਿ ਰਹੇ ਹੋ, ਦਰਸ਼ਨ ਤਾਂ ਗੁਰੂ ਮਹਾਰਾਜ ਦਾ ਹੋਣਾ ਚਾਹੀਦਾ। ਕਹਿੰਦੇ ਜੀ ਆਪ ਜੀ ਵਿੱਚ ਤੇ ਸਤਿਗੁਰਾਂ 'ਚ ਕੋਈ ਫਰਕ ਨਹੀਂ ਹੈ, ਸੋ ਤੁਸੀਂ ਬ੍ਰਹਮ ਗਿਆਨੀ ਹੋ, ਮਹਾਰਾਜ ਵਿੱਚ ਭੇਦ ਹੋ, ਤੁਸਾਂ ਪੁੱਛਿਆ ਮੈਂ ਦੱਸਦਾ ਮੇਰੀ ਇਹੀ ਭਾਵਨਾ ਤੇ ਜਦੋਂ ਮੈਂ ਦੁਨੀਆਂ ਤੋਂ ਜਾਵਾਂ ਉਦੋਂ ਤੁਹਾਡਾ ਸਾਹਮਣੇ ਦਰਸ਼ਨ ਹੋਏ। ਤੇ ਮਹਾਂਪੁਰਸ਼ ਕਹਿਣ ਲੱਗੇ ਠੀਕ ਹੈ ਭਾਈ ਮੁਕੰਦ ਸਿੰਘ ਜੀ, ਜਦੋਂ ਤੁਸੀਂ ਦੁਨੀਆਂ ਤੋਂ ਜਾਓਗੇ ਅਸੀਂ ਤੁਹਾਡੇ ਦਰਸ਼ਨ ਕਰਾਂਗੇ। ਇਹ ਨਹੀਂ ਕਿਹਾ ਦਰਸ਼ਨ ਦਿਆਂਗੇ, ਦਰਸ਼ਨ ਤੁਹਾਡੇ ਕਰਾਂਗੇ। ਸਿੰਘਾਂ ਦਾ ਸਤਿਕਾਰ ਬੜਾ ਕਰਦੇ ਸੀ। ਤੇ ਫਿਰ ਉਹ ਭਾਈ ਮੁਕੰਦ ਸਿੰਘ ਜਦੋਂ ਬਿਰਧ ਹੋ ਗਏ ਸੀ ਜ਼ਿਆਦਾ, ਫਿਰ ਮਹਾਂਪੁਰਸ਼ਾਂ ਘਰ ਭੇਜਤਾ ਸੀ, ਉਹਨਾਂ ਦੇ ਭਤੀਜੇ ਸੇਵਾ ਕਰਦੇ ਰਹੇ ਢੁੱਡੀ ਕੇ ਪਿੰਡ ਆ ਜਿਹੜਾ। ਤਾਂ ਫਿਰ ਜਿੱਦਣ ਉਹ ਸਿੰਘ ਨੇ ਸਰੀਰ ਛੱਡਣਾ ਸੀ, ਮਹਾਂਪੁਰਸ਼ਾਂ ਨੂੰ ਪਤਾ ਸੀ, ਤਾਂ ਠੁੱਲੀ ਵਾਲ ਪਿੰਡ ਆ ਕਮਾਲ ਵਿੱਚ ਉੱਥੇ ਸਨ ਸੰਤ। ਕਰਮ ਸਿੰਘ ਗੜਵਈ ਨੂੰ ਕਹਿਣ ਲੱਗੇ ਵੀ ਇੱਕ ਗੱਡੀ ਲਿਆਓ ਕਿਰਾਏ 'ਤੇ, ਆਪਾਂ ਕਿਤੇ ਜਾਣਾ। ਫਿਰ ਗੱਡੀ ਲਿਆਉਂਦੀ, ਜੀਪ ਸੀ, ਕਿਰਾਏ 'ਤੇ ਬਹਿ ਕੇ ਮਹਾਂਪੁਰਸ਼ ਉਸ ਗੱਡੀ 'ਤੇ ਅਤੇ ਢੁੱਡੀ ਕੇ ਪਿੰਡ ਗਏ। ਗੱਡੀ ਤੋਂ ਉਤਰ ਕੇ ਗਲੀ ਵਿੱਚ ਦੀ ਲੰਘ ਕੇ ਪੈਦਲ ਉਹਦੇ ਘਰ ਪਹੁੰਚੇ। ਉਦੋਂ ਭਾਈ ਮੁਕੰਦ ਸਿੰਘ ਦੇ ਪਿੱਛੇ ਰਜਾਈਆਂ ਦੀ ਢੋਲ ਆਈ ਹੋਈ ਸੀ, ਹੱਥ ਜੁੜੇ ਹੋਏ ਸੀ, ਨੇਤਰ ਬੰਦ ਸਨ, ਵਾਹਿਗੁਰੂ ਵਾਹਿਗੁਰੂ ਜਪ ਰਹੇ ਸੀ ਅਤੇ ਮਹਾਂਪੁਰਸ਼ਾਂ ਜਾ ਫਤਿਹ ਗਜਾਈ। ਜਦੋਂ ਉਹਨੇ ਨੇਤਰ ਖੋਲ੍ਹੇ ਅਤੇ ਸੰਤ ਕਹਿਣ ਲੱਗੇ ਭਾਈ ਮੁਕੰਦ ਸਿੰਘ ਜੀ ਅਸੀਂ ਆਪਣਾ ਵਚਨ ਪੂਰਾ ਕਰਨ ਆਏ ਹਾਂ, ਆਪ ਜੀ ਦੇ ਦਰਸ਼ਨ ਕਰਨ ਆਇਆ। ਤਾਂ ਉਹਨੇ ਵੀ ਹੱਥ ਜੋੜ ਕੇ ਫਤਿਹ ਬੁਲਾਈ ਅਤੇ ਉਸੇ ਵੇਲੇ ਸਰੀਰ ਛੱਡ ਗਿਆ। ਇਸ ਪ੍ਰਕਾਰ ਸਾਧ ਸੰਗਤ ਜੀ, ਗੁਰੂ ਮਹਾਰਾਜ ਕਹਿੰਦੇ ਹਨ ਐਸੇ ਜਿਹੜੇ ਰੱਬ ਦੇ ਪਿਆਰੇ ਹਨ ਉਹਨਾਂ ਦੀ ਪ੍ਰਸੰਨਤਾ ਵਿੱਚ ਬੜਾ ਕੁਛ ਛੁਪਿਆ ਹੁੰਦਾ। ਜਿਹੜਾ ਆਮ ਸੰਸਾਰੀ ਬੰਦਾ ਹੈ ਉਹਦੀ ਖੁਸ਼ੀ ਵਿੱਚ ਹੈ ਨਹੀਂ ਕੁਛ ਵੀ, ਪਰ ਜੋ ਬੰਦਗੀ ਵਾਲਾ ਹੈ ਉਹ ਮਨੋ ਜਦੋਂ ਖੁਸ਼ ਹੋ ਜਾਂਦਾ, ਪ੍ਰਸੰਨ ਹੋ ਜਾਂਦਾ ਅਤੇ ਉਹਦੇ ਮੁੱਖ ਤੋਂ ਨਿਕਲੇ ਬਚਨ ਬੜਾ ਕੁਝ ਦੇ ਦਿੰਦੇ ਨੇ। ਜੇ ਸਾਧੂ ਸੰਤ ਨੂੰ ਪ੍ਰਸੰਨ ਕਰ ਲਈਏ, ਗੁਰੂ ਮਹਾਰਾਜ ਨੂੰ ਜਿਹਨਾਂ ਸਿੱਖਾਂ ਨੇ ਪ੍ਰਸੰਨ ਕੀਤਾ ਤਾਂ ਬੜੀਆਂ ਬਖਸ਼ਿਸ਼ਾਂ ਉਹਨਾਂ ਨੇ ਲਈਆਂ, ਲੋਕ ਪ੍ਰਲੋਕ ਸਵਰ ਗਿਆ, ਦੋਵਾਂ ਜਹਾਨਾਂ 'ਚ ਮੁੱਖ ਉਜਲਾ ਹੋਇਆ। ਇਸ ਪ੍ਰਕਾਰ ਹਜ਼ੂਰ ਕਹਿ ਰਹੇ ਨੇ ਸਾਧ ਸੰਤ ਮਨਾਏ ਪ੍ਰੇ ਪਾਏ ਗੁਣ ਗਾਏ, ਜਿਹਨਾਂ ਨੇ ਸਾਧੂ ਸੰਤ ਨੂੰ ਪ੍ਰਸੰਨ ਕੀਤਾ, ਰੱਬ ਦੇ ਗੁਣ ਗਾਏ ਹਨ, ਸਾਰੀ ਜ਼ਿੰਦਗੀ ਭਜਨ ਕੀਤਾ ਹੈ, ਔਰ ਫਿਰ ਕੀ ਮਿਲਿਆ ਉਹਨਾਂ ਨੂੰ ਪ੍ਰੇ ਪਾਏ, ਪ੍ਰੇ ਪਿਆਰਾ ਪਰਮਾਤਮਾ ਉਹਨਾਂ ਨੇ ਪਾ ਲਿਆ ਹੈ। ਇਹ ਸੰਸਕਾਰ ਬਣਦੇ ਗਏ ਅਤੇ ਇੱਕ ਸਮਾਂ ਆਵੇਗਾ ਜਦੋਂ ਵਾਹਿਗੁਰੂ ਦੇ ਗਿਆਨ ਦੀ ਪ੍ਰਾਪਤੀ ਹੋ ਜਾਵੇਗੀ, ਪਰਮਾਤਮਾ ਨੂੰ ਪਾ ਲਿਆ। ਔਰ ਪੰਜ ਨਾਦ ਤੂਰ ਵਜਾਏ, ਤੂਰ ਦਾ ਅਰਥ ਹੈ ਵਾਜੇ, ਅਤੇ ਪੰਜ ਤਰ੍ਹਾਂ ਦੇ ਵਾਜੇ ਹੁੰਦੇ ਨੇ ਜਿਹਨਾਂ ਨੂੰ ਆਹਤ ਵਾਜੇ ਕਿਹਾ ਜਾਂਦਾ। ਤਤ ਤੰਤੀ ब्रत चरम का घन कांसी को जान तो नाद शब्द घट को कहत स्वास सुखर पहचान। पंज तरह के साज है दुनिया च, ये भी सारे साधु संतां अवतारा के अंदरों निकले। जेडे दुनिया जिन्हें साज वज रहे हैं ना, जिहड़ियां धुनां वजदियां ये रब के प्यारियां के अंदरों ही अवतारा ते संतां भगतां के अंदरों साज प्रगट होए ते फिर ये दुनिया च आए ने। ते ये पंज साज तत तंती जेडे तारा वाले साज हैं, रबाब ताऊस सरंदा सरंगी सरंगा आदिक, ये जिन्हें भी साज हैं ये तत्वाजे कहा जाता। ब्रत चर्म का ब्रतवाजा हों, चमड़ा जिन्हों ते मड़िया आया हों, जिमें मृदंग है तबला है ढोलकी आदि, जिन्हों ते चमड़ा मड़िया ते तफे मारन आवाज निकलती है। सो इस प्रकार ब्रतवाजा तत तंती ब्रत चर्म का घन कांसी को जान, जिमें कैंसियां टलियां आदिक खड़काई जाने छैने आदिक, इन्हों घन वाजे कहा जाता है। तो चौथे नाद वाजे जड़ा घट घड़े आदिक, जिन्हों मूँह तो खुला आता है, गागरा घड़े आदिक तफे मारन आवाज निकलती पर उपर मड़िया नहीं हों, खाली मूँह हों, उपर इन्हों कहा जाता नाद वाजे। नाद शब्द घट को कहत स्वास सुखर पहचान, जिहड़े साहां नाल वजाए जाते हैं, मंजली बौंसरी नफेरियां शरनाइयां कह करनाइयां आदिक, ये पंजवीं किस्म का वाजा है। इस तरह ये पंज तरह के वाजे जिन्हां नूं आहत वाजे कहा जाता। बंदगी वालियां नूं ये पंज तरह के वाजे जिहड़े हन अनेक साज वजदे हुए ते कीर्तन हुंदा होया असमान विचों सुनाई दिंदा, जिन्हां नूं अनहद नाद कहा जाता। आहत वजे का मतलब है यतन नाल जिहड़ा वजे, ते अनाहत दा अर्थ है जिहड़ा निरजतन वजे। इस प्रकार पंचे शब्द वजे मत गुरमत वडभागी अनहद वजिया, उन्होंने अनहद अनहत अनाहद अनाहत एक चार नाम आए बाणी च। इस प्रकार एक महापुरश हुए ने साडे पंथ विच, संत करतार सिंह जी बरियारां वाले, जिला गुरदासपुर च बरियार पिंड घुमाणा दे पास उत्थों दे सी, ते इत्थे कैलीफोर्निया च एक सिंह रहिंदा भाई गुरनाम सिंह, उहदा पिंड नेड़े उत्थों, ते उह नाल रहा करदा सी, ते तुसीं मिल के पुछ सकदे हो, वह नाल तुरै जांदा सी। महापुरश कहिंदे गुरनाम साहिब तैनूं कुछ सुनाइए, तां कहा जी सुनाओ, कहिंदे सुण खलो जा, खेतां च तुरे जांदे खलो गया, ते असमान दे विचों कीर्तन सुनाई दे रहा सी, अनेकां साज वज रहे कीर्तन हो रहा। तां फिर महापुरश कहण लगे कीर्तन करन वाले भी वेखणे, कहिंदे जी विखा दिओ, कहिंदे वेख फिर उपर नूं, उपर वेख्या ते अनेकां जिहड़ियां रूहां सी उह कीर्तन कर रहीआं विखाईआं। महापुरश कहण लगे सारी फौज अपने नाल ही रहिंदी है, असी इस कीर्तन का आनंद माणदे हां दिने रात, यह कीर्तन सानू अठे पैर सुनाई दिंदा। ते फिर वह गुरमुख प्यारे चढ़ाई करन तो दो साल पहला वह जिथे बैठते सी अमृत वेले, तो उन्होंने शरीर चो एक आवाज निकलती सी धुनी वाले थां तो, एक धुन निकलती सी आवाज, दो दो किलियां तक दुआले सुनाई दिंदी सी। तुसी लोगों नूं जाके पुछ सकदे हो, और उन्होंने पुछया भी इहदा कोई फल मिलेगा। संत कहण लगे चाह के जां अण चाहे जिहदे कन्नां विच आवाज़ पै गई वह टेढ़ियां जूनां च नहीं पएगा, ये फल है। क्योंकि सिमरन भजन द्वारा गुरमुख रोम रोम हर ध्यावा है, कहिंदे सी ये सहज धुन प्रगट कीती है सतगुरां ने दया करके। तां इस प्रकार दे रब दे प्यारे भी साढ़े पंथ च होए ने। वह डेरेदार नहीं सी, गृहस्थी फौज विच पहिलां रहे, फिर भलाई स्टील प्लांट आ उत्थे भी जॉब उन्हें की, पर जिथे जिथे गए उन्होंने संगी साथी प्रेमी अज भी आ गए, उन्होंने उदों का रंग लगा होया, उन्हां दीआं बरसियां मनाउंदे हन, और नाल उह वी सतसंग हुण वी करदे ने। इसे तरह इस प्रकार ये सतगुरु महाराज कह रहे ने कि इहो जे पंच नाद तूर बजाए, इस तरह उन्होंने ये तूर वाजे वजदे हुए परमात्मा का बैकुंठी कीर्तन जिहड़ा सुनाई दिंदा। होर घटना एक उन्होंने जीवन की, मेरे पिंड दे नाल ही पिंड आ रंगड़ मंगल, उत्थे उन्होंने सहुरे सी, ते उह अपने सहुरे घर आए मंजे ते बैठे सी, ते सारे पिंड च कीर्तन सुन रहे सी, ते पिंड वासियां समझिया कि उन्हां दा जवाई इस पासे आ, गुरमतिया नाल दे होणगे कीर्तन वाले आए, ते उन्हां दे घर कीर्तन हो रहा, चलो जाके सुनिए। ते लोग जदों आए ते उत्थे कल्ले ही बैठे, महापुरश कीर्तन वाला कोई नहीं दिसदा, ते इंज सारे पिंड च उन्हां कीर्तन सुनाया, पर उत्थे कीर्तन करन वाला कोई नहीं सी, कोई साज नहीं सी वजदा दिसदा, कोई बंदा ही नहीं सी। इस प्रकार दे गुरमुख प्यारे सी, ते उन्हां नूं गुरसिखी दी तड़प बड़ी सी, लोगों के अंदर सिखी भरन वास्ते, इस करके संत करतार सिंह खालसा जी पिंडरां वालियां नूं नाल लैके उन्होंने ਗੁਰਦਾਸਪੁਰ ਜ਼ਿਲ੍ਹੇ ਵਿੱਚ ਬਹੁਤ ਗੁਰਮਤਿ ਗੁਰਸਿੱਖੀ ਦਾ ਪ੍ਰਚਾਰ ਕਰਾਇਆ, ਬੜੇ ਲੋਕਾਂ ਨੂੰ ਰੰਗ ਲੱਗਾ, ਉਹਨਾਂ ਨੇ ਸਿੱਖੀ ਧਾਰਨ ਕੀਤੀ, ਅੰਮ੍ਰਿਤ ਛਕੇ, ਨਸ਼ੇ ਪਿੰਡਾਂ 'ਚ ਉੱਡ ਗਏ। ਇਹ ਬੜਾ ਲਾਭ ਉਸ ਸਮੇਂ ਲੋਕਾਂ ਨੂੰ ਹੋਇਆ। ਕਾਲਜਾਂ ਦੇ ਮੁੰਡੇ ਜਿਹੜੇ ਬੱਤੀਏ ਲਾਉਂਦੇ ਸੀ, ਮੋਨੇ ਸਨ, ਸਿਗਰਟਾਂ ਪੀਂਦੇ ਵੇਖੇ ਗਏ। ਫਿਰ ਕਾਲਜਾਂ 'ਚ ਕੋਈ ਮੁੰਡਾ ਪੱਗ ਤੋਂ ਬਗੈਰ, ਦਾੜੇ ਤੋਂ ਬਗੈਰ ਨਹੀਂ ਸੀ ਦਿਸਦਾ। ਇਹ ਉਹਨਾਂ ਰੱਬ ਦੇ ਪਿਆਰਿਆਂ ਦੀ ਕਰਨੀ ਸੀ, ਕਮਾਈ ਸੀ, ਜਿਸ ਕਰਕੇ ਅਨੇਕਾਂ ਨੂੰ ਹੋਰ ਰੰਗ ਲੱਗਾ। ਹਰ ਇੱਕ ਸਹਾਥੇ ਆਇਆ, ਵਰਸਾਣੇ ਬਹੁ ਤੇਰੇ, ਤਿਸ ਲੱਗ ਮੁਕਤ ਭਏ ਕਨੇਰੇ। ਇਹ ਦਾਤ ਇੱਕ ਦੇ ਹਾਥੇ ਆਈ, ਇਸ ਤੋਂ ਹੋਰ ਕਈ ਵਰੋਸਾਏ ਗਏ। ਵਰੋਸਾਏ ਜਾਣ ਤੋਂ ਮਤਲਬ ਲਾਭ ਹੋਇਆ। ਐਸਾ ਵਾਹਿਗੁਰੂ ਦਾ ਨਾਮ ਹੈ ਤਾਂ ਹਜ਼ੂਰ ਦੱਸ ਰਹੇ ਨੇ, ਕਿਰਪਾ ਪਾਏ ਸਹਿਜਾਏ ਦਰਸਾਏ। ਵਾਹਿਗੁਰੂ ਦੀ ਕਿਰਪਾ ਨਾਲ ਇਹ ਦਾਤ ਮਿਲਦੀ ਹੈ। ਕਿਰਪਾ ਦੁਆਰਾ ਉਹਨਾਂ ਨੇ ਪਾਇਆ ਸਹਿਜ ਗਿਆਨ ਦੀ ਪ੍ਰਾਪਤੀ, ਮਾਨਸਿਕ ਅਡੋਲਤਾ ਵਾਲੀ ਅਵਸਥਾ, ਜਿਹਦੇ ਬਾਰੇ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ, ਕਰਮੀ ਸਹਿਜ ਨਾ ਉਪਜੈ। ਜਿੰਨੇ ਮਰਜ਼ੀ ਹੋਰ ਕਰਮ ਕਮਾਈ ਜਾਣ, ਲੋਕ ਦਾਨ ਪੁੰਨ ਜਗ ਜੋਗ ਜੋ ਮਰਜ਼ੀ ਕਮਾਈ ਜਾਣ, ਅੰਦਰ ਹਿਰਦੇ 'ਚ ਸਹਿਜ ਪ੍ਰਾਪਤ ਨਹੀਂ ਹੁੰਦਾ। ਕਰਮੀ ਸਹਿਜ ਨਾ ਉਪਜੈ, ਬਿਨ ਸਹਿਜੈ ਸਹਿਸਾ ਨਾ ਜਾਏ। ਸਹਿਜ ਅਵਸਥਾ ਤੋਂ ਬਗੈਰ ਹਿਰਦੇ ਵਿੱਚੋਂ ਤੌਖਲਾ ਨਹੀਂ ਕਦੇ ਮਿਟਦਾ। ਤੌਖਲਾ ਸਹਿਮ ਸੰਸਾ ਇੰਜ ਨਾ ਹੋ ਜਾਏ, ਇੰਜ ਹੀ ਹੋਵੇ, ਜੋ ਮੈਂ ਚਾਹੁੰਦਾ ਉਸ ਤਰ੍ਹਾਂ ਹੋਵੇ, ਜੋ ਮੈਂ ਨਹੀਂ ਚਾਹੁੰਦਾ ਨਾ ਉਸ ਤਰ੍ਹਾਂ ਨਾ ਹੋ ਜਾਏ, ਕਿਤੇ ਡਿੱਗ ਨਾ ਪਈਏ, ਆਹ ਨਾ ਹੋ ਜਾਏ, ਉਹ ਨਾ ਹੋਵੇ, ਇਹ ਹਮੇਸ਼ਾ ਅੰਦਰ ਫੁਰਨਾ ਚੱਲਦਾ ਰਹਿੰਦਾ ਜੀਵ ਦੇ। ਇਹ ਤੌਖਲਾ ਜਾਂਦਾ ਨਹੀਂ, ਸਹਿਮ ਨਹੀਂ ਅੰਦਰੋਂ ਮਿਟਦਾ। ਗਿਆਨ ਦੀ ਪ੍ਰਾਪਤੀ ਨਹੀਂ ਤੇ ਸਹਿਮ ਨਹੀਂ ਮਿਟੇਗਾ। ਅਨੁਭਵੀ ਗਿਆਨ ਸਹਿਜ ਅਵਸਥਾ ਉਹ ਹੈ। ਨਹਿ ਜਾਏ ਸਹਿਸਾ ਕਿਤੈ ਸੰਜਮ ਰਹੇ ਕਰਮ ਕਮਾਏ। ਇਸ ਸਹਿਮ ਦਾ ਫਲ ਕੀ ਹੈ? ਮਨ ਵੈਲਾ, ਸਹਿਸਾ ਜੀਉ ਮਲੀਨ ਹੈ, ਕਿਤ ਸੰਜਮ ਧੋਤਾ ਜਾਏ। ਫਿਰ ਕਿਵੇਂ ਧੋਈਏ ਜੀ, ਮਨ ਨੂੰ ਕਿਵੇਂ ਧੋਈਏ ਸਹਿਮ ਵੱਲੋਂ, ਇਹ ਸੰਸਾ ਕਿਵੇਂ ਮਿਟੇ? ਤਾਂ ਹਜ਼ੂਰ ਕਹਿੰਦੇ, ਮਨ ਧੋਵੋ, ਸ਼ਬਦ ਲੱਗ ਹੋ, ਗੁਰੂ ਦੇ ਉਪਦੇਸ਼ ਨਾਲ ਜੁੜੋ, ਹਰ ਸਿਉ ਰਹੋ ਚਿਤ ਲਾਏ, ਕਹਿ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ। ਪੂਰਾ ਗੁਰੂ ਸਿਰ ਤੇ ਚਾਹੀਦਾ, ਉਹਦੀ ਬਖਸ਼ਿਸ਼ ਨਾਲ ਅੰਦਰ ਸਹਿਜ ਉਪਜਦਾ, ਪ੍ਰਸਾਦੀ ਪ੍ਰਸੰਨਤਾ। ਜਦੋਂ ਗੁਰੂ ਮਹਾਰਾਜ ਪ੍ਰਸੰਨ ਹੋ ਕੇ ਦਾਤ ਦਿੰਦੇ ਨੇ, ਇਹ ਹੁੰਦੀ ਹੈ ਗੁਰਪ੍ਰਸਾਦ। ਪ੍ਰਸਾਦ ਮੈਨੇ ਕਿਰਪਾ, ਖੁਸ਼ ਹੋ ਕੇ ਸਤਿਗੁਰੂ ਜਦੋਂ ਤੁੱਟ ਕੇ ਦਾਤ ਦਿੰਦੇ ਨੇ, ਉਦੋਂ ਇਹ ਸਹਿਮ ਦੂਰ ਹੁੰਦਾ। ਕਹਿ ਨਾਨਕ ਗੁਰਪ੍ਰਸਾਦੀ ਸਹਿਜ ਉਪਜੈ, ਤਾਂ ਇਹ ਸਹਿਸਾ ਜਾਏ, ਤਾਂ ਇਹ ਸਹਿਸਾ ਅੰਦਰੋਂ ਮੁੱਕਦਾ ਹੈ। ਇਸ ਕਰਕੇ ਸਹਿਜ ਅਵਸਥਾ ਦਾ ਅਰਥ ਹੈ ਮਾਨਸਿਕ ਅਡੋਲਤਾ ਵਾਲੀ ਅਵਸਥਾ। ਡਿੱਗਣਾ ਡੋਲਣਾ ਨਹੀਂ ਹੁੰਦਾ, ਕੁਛ ਹੋ ਜਾਏ, ਕੁਝ ਵੀ ਹੁੰਦਾ ਰਹੇ, ਹਿਰਦਾ ਸਥਿਰ ਰਹਿੰਦਾ, ਨਾ ਖੁਸ਼ੀ ਨਾ ਗਮੀ। ਲੱਖਾਂ ਕਰੋੜਾਂ ਆ ਜਾਣ ਤੇ ਖੁਸ਼ ਨਹੀਂ ਹੋਏਗਾ ਹਿਰਦਾ, ਸਭ ਕੁਝ ਚੱਲਿਆ ਜਾਏ ਤੇ ਗਮ ਨਹੀਂ ਹੋਏਗਾ। ਬਾਬਾ ਬੁੱਢਾ ਦੀ ਬੰਸ ਵਿੱਚ ਹੋਏ ਨੇ ਭਾਈ ਰਾਮ ਕੋਇਰ ਜੀ, ਫਿਰ ਅੰਮ੍ਰਿਤ ਛਕਣ ਤੋਂ ਉਹਨਾਂ ਦਾ ਨਾਮ ਪਿਆ ਭਾਈ ਗੁਰਬਖਸ਼ ਸਿੰਘ। ਤੇ ਉਹ ਭਾਈ ਗੁਰਬਖਸ਼ ਸਿੰਘ ਗੁਰਮੁਖ ਪਿਆਰੇ ਰਮਦਾਸ ਨਗਰ, ਬਾਬਾ ਬੁੱਢਾ ਜੀ ਨੂੰ ਉੱਥੇ ਜ਼ਮੀਨ ਅਲਾਟ ਹੋਈ ਤੇ ਹੋਰ ਬੜੀ ਸੰਗਤਾਂ ਨੇ 1400 ਏਕੜ ਜ਼ਮੀਨ ਲੋਕਾਂ ਨੇ ਭੇਟਾ ਕੀਤੀ, ਪਰ ਹੁਣ ਵੀ ਲੋਕ ਵਾਹਰੇ ਨੇ। ਆਪਣੀ ਮਰਜ਼ੀ ਨਾਲ ਗੁਰੂ ਘਰ ਵਿੱਚ ਜੋ ਪਹੁੰਚਾਉਣਾ ਹੁੰਦਾ ਪਹੁੰਚਾਉਂਦੇ ਹਨ, ਹੈ ਲੋਕਾਂ 'ਚ ਦੱਬੀ ਹੋਈ, ਪਰ ਉਸ ਗੁਰੂ ਘਰ ਦੇ ਨਾਮ ਹੈ ਕਾਗਜ਼ਾਂ 'ਚ ਲਿਖੀ 1400 ਏਕੜ ਜ਼ਮੀਨ। ਬਾਬਾ ਬੁੱਢਾ ਜੀ ਦਾ ਸਥਾਨ ਹੈ ਰਮਦਾਸ, ਇੱਥੇ ਉਹ ਰਿਹਾ ਕਰਦੇ ਸੀ। ਅਤੇ ਇੱਕ ਵਾਰੀ ਲਾਹੌਰ ਦੇ ਕੋਈ ਅਹਿਲਕਾਰ ਆਏ ਅਤੇ ਉਹ ਬਾਬਾ ਜੀ ਦਾ ਡੇਰਾ ਲੁੱਟ ਕੇ ਲੈ ਗਏ, ਅਤੇ ਬਾਬਾ ਜੀ ਉਸੇ ਤਰ੍ਹਾਂ ਬੈਠੇ ਰਹੇ। ਜਦੋਂ ਸੂਬੇਦਾਰ ਨੂੰ ਪਤਾ ਲੱਗਾ ਕਿ ਉਹਦੇ ਬੜੇ ਪੁੱਗੇ ਮਹਾਂਪੁਰਸ਼ ਆ, ਜੇ ਉਹਨਾਂ ਬਚਨ ਕਰਤਾ ਤਾਂ ਮੇਰਾ ਬੇੜਾ ਗਰਕ ਹੋ ਜਾਏਗਾ। ਉਹ ਘੋੜੇ 'ਤੇ ਸਵਾਰ ਹੋ ਕੇ ਆਇਆ, ਆਉਂਦਿਆਂ ਚਰਨਾਂ 'ਤੇ ਡਿੱਗ ਪਿਆ। ਕਹਿੰਦਾ, ਬਾਬਾ ਜੀ ਮੇਰੇ ਅਹਿਲਕਾਰ ਸਿਪਾਹੀ ਆਪ ਜੀ ਦਾ ਡੇਰਾ ਲੁੱਟ ਕੇ ਲੈ ਗਏ, ਤੁਸੀਂ ਕੋਈ ਵਜਨ ਨਾ ਕਰਿਓ, ਜੋ ਕੁਝ ਤੁਹਾਡਾ ਲੈ ਕੇ ਮੈਨੂੰ ਦੱਸੋ, ਮੈਂ ਸਭ ਕੁਝ ਵਾਪਸ ਲਿਆਵਾਂਗਾ, ਭੇਟਾ ਵੀ ਕਰਕੇ ਜਾਵਾਂਗਾ, ਜੋ ਕਹੋ ਤੁਸੀਂ। ਤਾਂ ਵੇਖ ਕੇ ਉੱਪਰ ਨੂੰ ਕਹਿੰਦੇ, ਕਬੂਤਰਾਂ ਦੇ ਬੈਠਣ ਵਾਲੇ ਅੱਡੇ ਹੈ ਨਹੀਂ ਅਤੇ ਬਾਜ਼ੀਆਂ ਦੀਆਂ ਡੋਰਾਂ ਹੈ ਨਹੀਂ, ਹੋਰ ਤਾਂ ਸਾਡਾ ਕੁਛ ਨਹੀਂ ਗਿਆ। ਤਾਂ ਬੜੇ ਹੈਰਾਨ ਹੋਏ ਸੀ ਲੋਕ ਵੀ ਜੇ ਆਉਂਦਾ ਸੀ ਇੰਨਾ ਕੁਛ ਤਾਂ ਕੋਈ ਇਸ਼ਾਰਾ ਨਹੀਂ ਸੀ ਖੁਸ਼ੀ ਦਾ। ਇੱਥੋਂ ਤੱਕ ਵਧੇ ਮੁਕਤ ਸਨ ਸੇਵਾਦਾਰ, ਉਹਨਾਂ ਦਾ ਪੇਟ ਰੱਸੀ ਨਾਲ ਮਿਣ ਕੇ ਕਹਿੰਦਾ ਸੀ, ਮਹਾਂਪੁਰਸ਼ੋ ਬੁੱਢੇ ਕਿਉਂ, ਤੁਹਾਨੂੰ ਭੁੱਖ ਲੱਗੀ ਹੈ, ਪ੍ਰਸ਼ਾਦਾ ਛਕ ਲਓ। ਤਾਂ ਉਹਨਾਂ ਕਹਿਣਾ, ਲਿਆ ਫਿਰ ਹੱਥ ਧੋਵਾ ਤੇ ਛਕਾ। ਛਕੀ ਜਾਣਾ ਉਹਨੇ, ਫਿਰ ਰੱਸੀ ਨਾਲ ਪੇਟ ਮਿਣ ਕੇ ਕਹਿਣਾ, ਬੁੱਢੇ ਕਿਉਂ, ਤੁਸੀਂ ਹੁਣ ਰੱਜ ਗਏ ਹੋ, ਬਸ ਕਰੋ। ਅੱਛਾ, ਲਿਆ ਹੱਥ ਧੋਵਾ, ਅਰਦਾਸ ਕਰਕੇ ਉੱਠ ਪੈਣਾ। ਇਸ ਤਰ੍ਹਾਂ ਉਹ ਵਧੇ ਮੁਕਤ ਸਨ। ਘੋੜਾ ਘੋੜੀ ਅੜੀਅਲ ਹੋਵੇ ਜਿੰਨਾ ਮਰਜ਼ੀ, ਉਹ ਸਵਾਰ ਹੁੰਦੇ ਸੀ ਇੱਕੋ ਪਾਸੇ ਲੱਤਾਂ ਕਰਕੇ ਅਤੇ ਲਗਾਮਾਂ ਨਹੀਂ ਸੀ ਫੜਦੇ, ਅਤੇ ਜਿੱਥੇ ਫੁਰਨਾ ਹੁੰਦਾ ਸੀ ਜਾਣ ਦਾ ਘੋੜਾ ਜਾਂ ਘੋੜੀ, ਉੱਥੇ ਜਾ ਕੇ ਆਪੇ ਰੁਕ ਜਾਂਦੇ ਸੀ, ਲਗਾਮਾਂ ਨਹੀਂ ਫੜਨੀਆਂ ਅਤੇ ਇੱਕੋ ਪਾਸੇ ਨੂੰ ਲੱਤਾਂ ਕਰਕੇ ਬਹਿਣਾ। ਇੰਝ ਪ੍ਰੀਖਿਆ ਉਹਨਾਂ ਦੀ ਕੀਤੀ ਕਈ ਵਾਰੀ ਲੋਕਾਂ ਨੇ, ਉਹ ਇੰਝ ਹੀ ਕਰਦੇ ਸੀ। ਇਸ ਪ੍ਰਕਾਰ ਇਹ ਸਹਿਜ ਅਵਸਥਾ ਦਰਸਾਏ ਵਾਹਿਗੁਰੂ ਦੇ ਦਰਸ਼ਨ ਹੋਏ, ਕਿਰਪਾ ਪਾਏ ਸਹਿਜਾਏ ਦਰਸ਼ਾਏ ਅਬ ਰਤਿਆ ਗੋਬਿੰਦ ਸਿਉ। ਹੁਣ ਉਹਨਾਂ ਦਾ ਮਨ ਰਤਿਆ ਗਿਆ ਗੋਬਿੰਦ ਪਰਮਾਤਮਾ ਨਾਲ, ਦਿਨੇ ਰਾਤ ਅੱਠੇ ਪੈਰ ਮਨ ਰੰਗਿਆ ਹੋਇਆ। ਹਜ਼ੂਰ ਨੇ ਕਿਹਾ ਮਨ ਰੰਗੋ ਵਡਭਾਗੀਓ, ਗੁਰ ਤੁੱਠਾ ਕਰੇ ਪਸਾਓ। ਸਤਿਗੁਰੂ ਤੁੱਠ ਕੇ ਜਦੋਂ ਇਹ ਪਸਾਓ ਦਾਤ ਦਿੰਦੇ ਨੇ ਤਾਂ ਫਿਰ ਇਹ ਮਨ ਇੰਜ ਰੰਗਿਆ ਜਾਂਦਾ। ਤਾਂ ਹਜ਼ੂਰ ਫਰਮਾਉਂਦੇ ਨੇ ਸੰਤ ਸੇਵ ਪ੍ਰੀਤ ਨਾਥ, ਰੱਬ ਦਾ ਹੋਵੇ ਸੰਤ, ਉਹਦੀ ਕੀਤੀ ਹੋਈ ਸੇਵਾ ਤੇ ਉਹ ਸੇਵਾ ਦਾ ਫਲ ਕੀ ਆ? ਪ੍ਰੀਤ ਨਾਥ, ਨਾਥ ਪਰਮਾਤਮਾ ਅਕਾਲ ਪੁਰਖ ਦੇ ਨਾਲ ਪ੍ਰੀਤ ਲੱਗ ਜਾਏ, ਕਿਉਂਕਿ ਜੈਸੀ ਸੰਗਤ ਮਿਲੀ ਹੈ ਐਸਾ ਰੰਗ ਲੱਗਦਾ ਹੈ। ਤਾਂ ਹੀ ਕਬੀਰ ਜੀ ਨੇ ਕਿਹਾ ਰੱਬ ਦੇ ਸੰਤ ਦਾ ਪਾਣੀ ਢੋਣ ਵਾਲੀ ਮਾਈ ਵੱਡਿਆਂ ਭਾਗਾਂ ਵਾਲੀ, ਰੱਬ ਦੇ ਸੰਤ ਦੇ ਕੋਲ ਬੈਠੀ ਕੁੱਤੀ ਵੱਡਿਆਂ ਭਾਗਾਂ ਵਾਲੀ, ਉਹ ਕੁੱਤੀ ਵੀ ਰੱਬ ਦਾ ਨਾਮ ਸੁਣ ਰਹੀ, ਉਹਦਾ ਵੀ ਭਲਾ ਹੋ ਜਾਣਾ। ਇਸ ਪ੍ਰਕਾਰ ਕਹਿੰਦੇ ਸੰਤ ਸੇਵ ਪ੍ਰੀਤ ਨਾਥ, ਆਵੈ ਸਾਹਿਬ ਚਿੱਤ ਤੇਰਿਆਂ ਭਗਤਾਂ ਡਿੱਠਿਆ, ਮਨ ਕੀ ਕੱਟੀ ਐ ਮੈਲ ਸਾਧ ਸੰਗ ਉੱਠਿਆ। ਮਾਰਵਾੜੀਆ ਰਾਜਾ ਸੀ, ਉਹਨੇ ਕਿਤਾਬ ਦੇ ਵਿੱਚੋਂ ਇੱਕ ਬਚਨ ਪੜ੍ਹ ਲਿਆ ਪੋਥੀ ਵਿੱਚੋਂ ਵੀ ਜਿਹੜਾ ਪੁੱਗਾ ਹੋਇਆ ਸੰਤ ਹੁੰਦਾ ਉਹਦੀ ਨਿਸ਼ਾਨੀ ਇਹ ਕਿ ਜੇ ਉਹਦੇ ਪਾਸ ਸ਼ਰਧਾ ਨਾਲ ਜਾਈਏ ਤੇ ਬਚਨਾਂ ਤੋਂ ਬਗੈਰ ਹੀ ਹਿਰਦੇ ਨੂੰ ਠੰਡ ਪੈ ਜਾਂਦੀ ਆ ਤੇ ਭਜਨ ਕਰਨ ਨੂੰ ਚਿੱਤ ਕਰਦਾ, ਫੁਰਨੇ ਰੁਕ ਜਾਂਦੇ। ਉਹਨੇ ਪੰਜਾਬ ਦੀ ਧਰਤੀ ਦੀ ਡੌਂਡੀ ਪਿਟਵਾਈ, ਨਾਲ ਉਹਨੇ ਦੱਸਿਆ ਨਹੀਂ ਕਿਸੇ ਨੂੰ, ਆਪ ਸੁਖਣਾ ਸੁਖੀ ਗੁਰੂ ਨਾਨਕ ਸਾਹਿਬ ਨੂੰ ਯਾਦ ਕਰਕੇ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤੁਹਾਡਾ ਕੋਈ ਸਿੱਖ ਸੰਤ ਐਸਾ ਮਿਲ ਪਿਆ ਤੇ ਮੈਂ ਲੱਖ ਰੁਪਈਆ ਭੇਟਾ ਕਰਾਂਗਾ। ਪੰਜਾਬ ਦੇ ਪਿੰਡਾਂ 'ਚ ਡੌਂਡੀ ਪਿਟਵਾਈ, ਇਹ 1835 ਦੀ ਘਟਨਾ ਹੈ, 1835 ਦੀ। ਤੇ ਜਿਸ ਵੇਲੇ ਡੌਂਡੀ ਪਿਟਵਾਈ ਤੇ ਹੁਣ ਕਮਲ ਫੁੱਲ ਨੇ ਕਿਤੇ ਭੌਰਿਆਂ ਨੂੰ ਦਾਵਤਾਂ ਥੋੜ੍ਹਾ ਦੇਣੀਆਂ ਵੀ ਮੇਰੇ ਕੋਲ ਖੁਸ਼ਬੋ ਆਓ, ਭੌਰੇ ਆਪੇ ਆਉਂਦੇ ਨੇ। ਰੱਬ ਦਾ ਸੰਤ ਕੋਈ ਯਤਨ ਨਹੀਂ ਕਰਦਾ ਵੀ ਦੁਨੀਆਂ ਮੇਰੇ ਪਾਸ ਆਏ। ਜਿਹੜੇ ਆਹ ਅਜਮੇਰੀ ਬਾਬਾ ਫਲਾਣਾ ਢੀਂਗੜਾ $10,000 ਅਖਬਾਰਾਂ 'ਚ ਇਸ਼ਤਿਹਾਰਾਂ 'ਤੇ ਖਰਚਦੇ ਹਨ, ਕਿਉਂ? ਕਿਉਂਕਿ ਲੋਕ ਉਹਨਾਂ ਦੇ ਪਾਸ ਜਾਂਦੇ, ਬੜੀ ਮਾਇਆ ਉਹਨਾਂ 'ਤੇ ਰੱਖਦੇ। ਜੋ ਲੋਕਾਂ ਦੀ ਮਾਇਆ ਦਾ ਮੁਥਾਜ ਆ, ਲੋਕਾਂ ਨੂੰ ਸੱਦਣ ਵਾਸਤੇ ਇਸ਼ਤਿਹਾਰਬਾਜ਼ੀ ਕਰ ਰਿਹਾ, ਉਹ ਤੁਹਾਨੂੰ ਦਏਗਾ ਕੀ? ਜੋ ਲੋਕਾਂ ਦੇ ਦਮੜਿਆਂ ਦਾ ਮੇਰੇ ਵਰਗਾ ਮੁਥਾਜ ਆ, ਉਹਨੇ ਤੁਹਾਨੂੰ ਕੀ ਦੇ ਦੇਣਾ? ਪਰ ਲੋਕਾਂ ਨੂੰ ਭਰਮ ਪਿਆ ਹੋਇਆ, ਕਿਉਂ? ਔਰ ਬਹੁਤੇ ਸਿੱਖਾਂ ਦੇ ਘਰਾਂ 'ਚ ਲੋਕ ਜਾਂਦੇ ਨੇ, ਬਹੁਤੇ ਸਿੱਖ ਅਤੇ ਸਿੱਖ ਬੀਬੀਆਂ ਜਾਂਦੀਆਂ ਇਹਨਾਂ ਦੇ ਕਵਾਸ ਪੁੱਛਣ ਵਾਲਿਆਂ ਕੋਲ, ਜਿਹੜੇ ਕਹਿੰਦੇ ਅੱਠਾਂ ਪਹਿਰਾਂ 'ਚ ਦੁੱਖ ਦੂਰ ਕਰ ਦਿਆਂਗੇ, 24 ਘੰਟਿਆਂ 'ਚ ਦੁੱਖ ਦੂਰ ਕਰ ਦਿਆਂਗੇ। ਇਸ ਪ੍ਰਕਾਰ ਰੱਬ ਬਣ ਕੇ ਬੈਠੇ ਪਰ ਮੁਥਾਜ ਲੋਕਾਂ ਦੀ ਮਾਇਆ ਦੇ, ਅਤੇ ਲੋਕ ਭੱਜੇ ਫਿਰਦੇ ਨੇ। ਮੈਂ ਬੜਾ ਹੈਰਾਨ ਹੁੰਦਾ, ਇੱਥੇ ਗੁਰਦੁਆਰਾ ਸਾਹਿਬ ਵੀ ਮਹਾਰਾਜ ਦੇ ਦਰਬਾਰਾਂ 'ਚ ਮੱਥਾ ਟੇਕਣ ਲੋਕ ਆਉਂਦੇ ਨੇ ਅਤੇ ਗਿੱਟੇ 'ਤੇ ਲਾਗੇ ਕਾਲਾ ਧਾਗਾ ਬੱਧਾ ਹੁੰਦਾ ਜਾਂ ਗੁੱਟ ਨਾਲ ਬੱਧਾ ਹੁੰਦਾ, ਵਿਸ਼ਵਾਸ ਤਾਂ ਤੇਰਾ ਇਸ ਧਾਗੇ 'ਤੇ ਆ ਗੁਰੂ ਮਹਾਰਾਜ 'ਤੇ, ਵਿਸ਼ਵਾਸ ਤਾਂ ਨਹੀਂ, ਮੱਥਾ ਟੇਕੀ ਜਾਂ, ਵਿਸ਼ਵਾਸ ਨਹੀਂ ਹੈ। ਭਰਮ ਵਿੱਚ ਪਏ ਕਿ ਸਾਨੂੰ ਆਪ ਨੂੰ ਕੁਝ ਨਾ ਕਰਨਾ ਪਏ, ਸਾਨੂੰ ਉਹ ਸੰਤ ਚਾਹੀਦਾ ਜਿਹਦੇ ਕੋਲ ਜਾਈਏ ਅਤੇ ਮਾਇਆ ਰੱਖੀਏ, ਥਾਪੜਾ ਦੇ ਜਾ ਜੋ ਕਹਿੰਦਾ ਮਿਲ ਜਾਏਗਾ, ਅਸੀਂ ਇਹੋ ਜਿਹਾ ਸੰਤ ਲੱਭ ਰਹੇ। ਨਹੀਂ, ਸਿੱਖਿਆ ਦੇਣ ਵਾਲਾ ਸੰਤ ਸਾਨੂੰ ਚੰਗਾ ਨਹੀਂ ਲੱਗਦਾ। ਜਿਹੜਾ ਕਹੇ ਕਿ ਤੁਸੀਂ ਭੈੜੇ ਕੰਮ ਛੱਡੋ, ਚੋਰੀ ਯਾਰੀ ਛੱਡੋ, ਠੱਗੀਆਂ ਛੱਡੋ, ਨਸ਼ਾ ਤਿਆਗੋ, ਰੱਬ ਦਾ ਨਾਮ ਜਪਿਆ ਕਰੋ, ਆਪੇ ਰੱਬ ਦੀ ਮਿਹਰ ਹੋਏਗੀ, ਇਹੋ ਜਿਹਾ ਨਹੀਂ ਸਾਨੂੰ ਪਸੰਦ ਆਉਣਾ, ਕਿਉਂਕਿ ਆਪ ਨੂੰ ਕੁਝ ਕਰਨਾ ਪੈਣਾ। ਤਾਂ ਇਸ ਵਾਸਤੇ ਜਿਹੜਾ ਇਹੋ ਜਿਹਾ ਪਖੰਡੀ ਥਾਪੜੇ ਦੇਣ ਵਾਲਾ ਬੜਾ ਚੰਗਾ ਲੱਗਦਾ, ਤਾਂ ਲੋਕ ਭੱਜੇ ਫਿਰਦੇ ਹਨ, ਵਹਿਮ ਭਰਮ 'ਚ ਪਏ ਹੋਏ ਨੇ। ਰਹੋ ਵਿਚਾਰ, ਇਸ ਪ੍ਰਕਾਰ ਉਹ ਸੰਤ ਸੀ ਪੁੱਗੇ ਹੋਏ, ਉਹਨਾਂ ਦਾ ਕਹਿਣਾ ਨਹੀਂ ਸੀ, ਪਰ ਉਹਨਾਂ ਦੇ ਨਾਲ ਸੰਗੀ ਸਾਥੀ ਸੀ, ਉਹਨਾਂ ਨੇ ਉਸ ਰਾਜੇ ਤਾਂ ਸੁਨੇਹਾ ਭੇਜਿਆ, ਜਿਹੜੇ ਡੌਂਡੀ ਪਿੱਟਣ ਆਏ ਸੀ ਨਾ ਪੰਜਾਬ 'ਚ, ਉਹਨਾਂ ਨੂੰ ਕਿਹਾ ਆਪਣੇ ਰਾਜੇ ਨੂੰ ਲਿਆਓ, ਆ ਕੇ ਦਰਸ਼ਨ ਕਰੇ ਸ਼ਰਧਾ ਨਾਲ, ਨਾ ਠੰਡ ਪਵੇ ਅਤੇ ਸਾਡਾ ਨਾਂ ਵਟਾ ਦਿਓ। ਉਹ ਸੰਤ ਸੀ ਸੰਤ ਮਹਿਤਾਬ ਸਿੰਘ ਨਿਰਮਲੇ ਮਹਾਂਪੁਰਸ਼। ਉਦੋਂ ਨਿਰਮਲੇ ਚਿੱਟਾ ਬਾਣਾ ਹੁੰਦਾ ਸੀ ਅਤੇ 5 ਕਕਾਰਾਂ ਦੇ ਧਾਰ ਨਹੀਂ ਹੁੰਦੇ ਸੀ, ਇਹ ਬਾਅਦ ਵਿੱਚ ਬਾਣਾ ਬਦਲਿਆ ਗਿਆ, ਅਤੇ ਉਦੋਂ 5 ਕਕਾਰਾਂ ਦੇ ਧਾਰ ਨਹੀਂ ਹੁੰਦੇ ਸੀ, ਚਿੱਟਾ ਬਾਣਾ। ਸੰਤ ਮਹਿਤਾਬ ਸਿੰਘ ਬਹੁਤ ਬੰਦਗੀ ਵਾਲੇ ਸੀ। ਜਦੋਂ ਉਹ ਰਾਜਾ ਪੰਜਾਬ 'ਚ ਆਇਆ, ਕਿਉਂਕਿ ਉਹ ਆਪਣਾ ਕੋਈ ਡੇਰਾ ਨਹੀਂ ਸੀ ਬਣਾ ਕੇ ਬੈਠੇ, ਘੁੰਮਦੇ ਰਹਿੰਦੇ ਸੀ ਕਦੇ ਕਿਤੇ ਕਦੇ ਕਿਤੇ, ਅਤੇ ਉਦੋਂ ਦੌਧਰ ਪਿੰਡ ਆ ਮਾਲ ਵਿੱਚ ਦੌਧਰ, ਉਸ ਪਿੰਡ ਸੰਤ ਈਸ਼ਰ ਸਿੰਘ ਜੀ ਬਰਕਤ ਰਹਿੰਦੇ ਸੀ, ਉਹਨਾਂ ਮਹਾਂਪੁਰਸ਼ਾਂ ਕੋਲੋਂ ਆਏ ਸੀ ਬਾਬਾ ਮਹਿਤਾਬ ਸਿੰਘ। ਜਦੋਂ ਰਾਜਾ ਆਇਆ ਬੱਗੀ 'ਤੇ ਸਵਾਰ ਹੋ ਕੇ, ਅਤੇ ਆ ਕੇ ਜਿਸ ਵੇਲੇ ਉਹਨੇ ਦੋਵਾਂ ਮਹਾਂਪੁਰਸ਼ਾਂ ਨੂੰ ਨਮਸਕਾਰ ਕੀਤੀ ਅਤੇ ਉਹ ਬਹਿ ਗਿਆ ਉੱਥੇ, ਸਮਾਧੀ ਲੱਗ ਗਈ, ਠੰਡ ਪੈ ਗਈ, ਫੁਰਨੇ ਮਿਟ ਗਏ, ਰੱਬ ਦਾ ਨਾਮ ਜਪਣ ਵਿੱਚ ਲੱਗ ਗਿਆ। ਅਤੇ ਕਿੰਨੇ ਚਿਰ ਬਾਅਦ ਉਹਦੇ ਨੇਤਰ ਖੁੱਲ੍ਹੇ ਅਤੇ ਹੱਥ ਜੋੜ ਕੇ ਕਿਹਾ ਜੀ ਜੋ ਇੱਛਾ ਸੀ ਪੂਰੀ ਹੋ ਗਈ। ਅਤੇ ਫਿਰ ਥੈਲੀਆਂ ਰੱਖੀਆਂ ਆਇਆ ਸੀ ਬੱਗੀ 'ਚ, ਲੱਖ ਰੁਪਇਆ ਗਿਣ ਕੇ ਪਾਇਆ, ਸੇਵਾਦਾਰਾਂ ਨੂੰ ਕਿਹਾ ਲਿਆਏ, ਕਹਿੰਦੇ ਆ ਮਹਾਂਪੁਰਸ਼ ਲੈ ਲਓ, ਦੋਵੇਂ ਸੰਤੋਂ ਮਾਇਆ ਲੈਣ, ਇੱਥੋਂ ਵੀ ਹਰਾਰ ਵੀ ਮਾਇਆ ਤਾਂ ਛੱਡਦਾ ਕੋਈ ਨਹੀਂ।
ਉਹ ਕਹੇ ਮੇਰੀ ਸੁਖਣਾ ਨਹੀਂ ਪੂਰੀ ਹੋਣੀ, ਮੈਂ ਗੁਰੂ ਨਾਨਕ ਸਾਹਿਬ ਦੇ ਚਰਨਾਂ 'ਚ ਅਰਦਾਸ ਕੀਤੀ ਕਿ ਜੇ ਐਸਾ ਸੰਤ ਮਿਲਿਆ ਤਾਂ ਮੈਂ ਲੱਖ ਰੁਪਈਆ ਭੇਟਾ ਕਰਾਂਗਾ। ਇਹ ਹੁਣ ਤੁਹਾਡੀ ਮਰਜ਼ੀ ਵੀ ਤੁਹਾਡੇ ਦੋਵਾਂ 'ਚੋਂ ਕਿਹਨੇ ਲੈਣਾ। ਦੋਵੇਂ ਮਹਾਂਪੁਰਸ਼ ਕਹਿਣ ਵੀ ਤੂੰ ਰਾਜਾ ਹੈ, ਪ੍ਰਜਾ ਦੇ ਸੁੱਖਾਂ ਵਾਸਤੇ ਕੋਈ ਚੀਜ਼ ਚਾਹੀਦੀ ਬਣਾ ਦੇ, ਖੂਹ ਖਾ ਲਵਾ ਦੇ। ਪਰ ਉਹ ਕਹਿੰਦਾ ਜੀ ਨਹੀਂ, ਉਹ ਹੋਰ ਜੋ ਤੁਸੀਂ ਵਚਨ ਕਰੋਗੇ ਮੈਂ ਕਰਾਂਗਾ, ਪਰ ਲੱਖ ਰੁਪਈਆ ਤੁਸੀਂ ਭੇਟਾ ਲਓ। ਫਿਰ ਉਹ ਨਿਰਮਲੇ ਸੇਵਾਦਾਰਾਂ ਨੇ ਕਿਹਾ ਵੀ ਮਹਾਂਪੁਰਸ਼ੋ, ਦਾਸੀਆਂ ਦੇ ਡੇਰੇ ਹੈਗੇ ਨੇ, ਉੱਥੇ ਲੰਗਰ ਚੱਲਦੇ ਆ, ਸਾਡਾ ਕੋਈ ਟਿਕਾਣਾ ਹੀ ਨਹੀਂ, ਕੋਈ ਰਿਹਾਇਸ਼ ਹੀ ਨਹੀਂ। ਫਿਰ ਇਹ ਜਿਹੜਾ ਅੰਮ੍ਰਿਤਸਰ ਸਾਹਿਬ ਨਿਰਮਲਿਆਂ ਦਾ ਅਖਾੜਾ ਉਦੋਂ 1835 ਸ਼ੁਰੂ ਹੋਇਆ, ਉਹ ਲੱਖ ਰੁਪਈਆ ਇੱਥੇ ਲੱਗਾ। ਨਾਭੇ ਪਟਿਆਲੇ ਅਤੇ ਜੀਂਦ ਵਾਲੇ ਰਾਜਿਆਂ ਨੇ ਵੀ ਮਾਇਆ ਦਿੱਤੀ ਅਤੇ ਸਲਾਨਾ ਵੀ ਮਾਇਆ ਲਾਤੀ, ਲਿਖਤੀ ਪੜ੍ਹਤੀ, ਇਹ ਸਾਰਾ ਕੁਝ ਹੋਇਆ। ਕਹਿਣ ਤੋਂ ਮੁਰਾਦ ਆ ਵੀ ਇਹ ਨਹੀਂ ਕਿ ਸਭ ਪਖੰਡੀ ਹੁੰਦੇ ਨੇ, ਸੰਤ ਹੁੰਦਾ ਕੋਈ ਨਹੀਂ, ਨਹੀਂ। ਜੇ ਤੁਸੀਂ ਖੋਜ ਪੜਤਾਲ ਕਰੋ, ਦੁਨੀਆਂ 'ਚ ਵਿਚਰਦੇ ਸਹੀ ਨੀਯਤ ਨਾਲ ਤੁਰੋ ਅਤੇ ਰੱਬ ਦੇ ਪਿਆਰੇ ਵੀ ਮਿਲਦੇ ਆ ਤੁਹਾਡੇ ਜੀਵਨ 'ਚ, ਰੱਬ ਦੇ ਸੰਤ ਭਗਤ ਮਿਲ ਪੈਂਦੇ ਹਨ। ਹਾਂ, ਉਹਨਾਂ ਦੀ ਕਿਸੇ ਤਰ੍ਹਾਂ ਪ੍ਰਸੰਨਤਾ ਖੁਸ਼ੀ ਮਿਲ ਜੇ ਤਾਂ ਵੇੜੇ ਪਾਰ ਹੋ ਜਾਂਦੇ ਹਨ। ਦੋਵਾਂ ਜਹਾਨਾਂ 'ਚ ਮੁੱਖ ਉਜਲਾ ਹੁੰਦਾ, ਬਹੁਤ ਬਰਕਤਾਂ ਲੋਕਾਂ ਦੇ ਘਰਾਂ 'ਚ ਆਈਆਂ ਵੇਖੀਆਂ, ਔਰ ਸਿੱਖੀ ਆ ਗਈ, ਖਾਸ ਕਰਕੇ ਨਸ਼ੇ ਛੁੱਟ ਗਏ ਅਤੇ ਸਿੱਖੀ ਘਰ 'ਚ ਆ ਗਈ, ਕਲਾ ਕਲੇਸ਼ ਮਿਟ ਗਏ, ਦੋਵੇਂ ਜਹਾਨ ਸਵਾਰੇ ਗਏ ਲੋਕਾਂ ਦੇ। ਗੁਰੂ ਮਹਾਰਾਜ ਦੇ ਚਰਨਾਂ ਨਾਲ ਜੁੜ ਕੇ ਤਾਂ ਜਹਾਨ ਸਵਾਰੇ ਹੀ ਜਾਂਦੇ ਦੋਵੇਂ, ਇਹ ਰੱਬ ਦੇ ਪਿਆਰਿਆਂ ਦੀ ਸੰਗਤ ਦਾ ਲਾਭ। ਤਾਂ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਸੰਤ ਸੇਵ ਪ੍ਰੀਤ ਨਾਥ, ਨਾਥ ਸਤਿਗੁਰੂ ਅਕਾਲ ਪੁਰਖ ਦੇ ਨਾਲ ਪ੍ਰੀਤ ਲੱਗ ਜਾਂਦੀ ਆ। ਰੰਗ ਲਾਲਣ ਲਾਏ, ਲਾਲਣ ਲਾਲ ਪਿਆਰੇ ਦਾ ਰੰਗ ਮਨ ਨੂੰ ਲੱਗ ਜਾਂਦਾ ਹੈ। ਰੰਗ ਮੈਨੇ ਪਿਆਰ, ਪਰਮਾਤਮਾ ਦਾ ਪਿਆਰ, ਪਰਮਾਤਮਾ ਦੀ ਪ੍ਰਾਪਤੀ ਦਾ ਆਨੰਦ ਪ੍ਰਾਪਤ ਹੁੰਦਾ। ਗੁਰ ਗਿਆਨ ਮਨ ਦ੍ਰਿੜਾਏ, ਸਤਿਗੁਰੂ ਮਹਾਰਾਜ ਦੇ ਮੁੱਖ ਵਾਕ ਬਾਣੀ ਦਾ ਗਿਆਨ, ਗਿਆਨ ਗੁਰੂ ਆਤਮ ਉਪਦੇਸੋ, ਧਿਆਨ ਵਿਭੂਤ ਲਗਾਓ। ਇਸ ਪ੍ਰਕਾਰ ਗੁਰੂ ਦੇ ਗਿਆਨ ਦੁਆਰਾ, ਇਹ ਗਿਆਨ ਹੀ ਗੁਰੂ ਰੂਪ ਹੈ, ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ। ਗੁਰੂ ਦੇ ਗਿਆਨ ਨੂੰ ਜਿਨ੍ਹਾਂ ਨੇ ਮਨ ਵਿੱਚ ਪ੍ਰਪੱਕ ਕੀਤਾ, ਗੁਰ ਗਿਆਨ ਮਨ ਦ੍ਰਿੜਾਏ ਰਹਿਸਾਏ, ਰਹੱਸ ਆਨੰਦ ਦੀ ਪ੍ਰਾਪਤੀ ਹੋਈ ਆ ਉਹਨਾਂ ਨੂੰ, ਨਹੀਂ ਆਏ ਦੁਬਾਰਾ ਦੁਨੀਆਂ 'ਚ ਨਹੀਂ ਆਏ। ਇੱਕ ਹੈ ਆਵਣ ਫਿਰ ਜੂਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ, ਇਹ ਦਾਤ ਮਿਲੀ ਭਾਵ ਜੰਮਣ ਮਰਨ ਵਿੱਚ ਨਹੀਂ ਆਏ। ਸਹਿਜਾਏ ਮਨ ਨਿਧਾਨ ਪਾਏ, ਸਹਿਜ ਅਵਸਥਾ ਉਹਨਾਂ ਨੂੰ ਮਿਲੀ ਅਡੋਲਤਾ ਵਾਲੀ, ਅਤੇ ਮਨ ਵਿੱਚ ਹੀ ਰਿਧੀਆਂ ਸਿੱਧੀਆਂ ਨਿਧੀਆਂ ਦਾ ਖਜ਼ਾਨਾ ਪਰਮਾਤਮਾ ਦਾ ਗਿਆਨ ਅੰਦਰ ਪ੍ਰਗਟ ਹੋ ਗਿਆ। ਸਭ ਤਜੀ ਮਨੈ ਕੀ ਕਾਮ ਕਰਾ, ਮਨ ਦੀਆਂ ਸਾਰੀਆਂ ਕਾਮਨਾ ਵਾਸ਼ਨਾਵਾਂ ਅਤੇ ਕਰਾ ਕਲਪਨਾ। ਮਨ ਅੰਦਰ ਜਿਹੜੀ ਕਲਪਨਾ ਹੁੰਦੀ ਹੈ ਅਤੇ ਕਾਮਨਾਵਾਂ, ਇਹ ਸਭ ਛੱਡ ਛੁੱਟ ਗਈਆਂ ਉਹਨਾਂ ਦੀਆਂ। ਚਿਰ ਚਿਰ ਭਇਆ, ਮਨ ਬਹੁਤ ਪਿਆਸ ਲੱਗੀ। ਫਿਰ ਇਹ ਅਵਸਥਾ ਆਉਂਦੀ ਹੈ ਕਿ ਮਹਾਰਾਜ ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੋਏ, ਕਹਿ ਰਵਿਦਾਸ ਆਸ ਲੱਗ ਜੀਵੋ, ਚਿਰ ਭਇਓ ਦਰਸ਼ਨ ਦੇਖੇ। ਫਿਰ ਇਹ ਤੜਪ ਹੁੰਦੀ ਹੈ ਕਿ ਮਹਾਰਾਜ ਬੜਾ ਚਿਰ ਹੋਇਆ ਸਰੀਰ ਧਾਰਦਿਆਂ ਨੂੰ, ਚਿਰ ਚਿਰ ਭਇਆ, ਚਾਰ ਪਹਿਰ ਚੌ ਜੁਗਹਿ ਸਮਾਨੇ, ਰਹਿਣ ਭਈ ਤਵ ਅੰਤ ਨਾ ਜਾਣੇ। ਇਸ ਪ੍ਰਕਾਰ ਸੱਚੇ ਪਾਤਸ਼ਾਹ ਬੜਾ ਚਿਰ ਹੋ ਗਿਆ, ਲੰਬਾ ਸਮਾਂ, ਮਨ ਵਿੱਚ ਬਹੁਤ ਜ਼ਿਆਦਾ ਪਿਆਸ ਲੱਗੀ ਹੈ। ਇਹ ਭਗਤੀ ਦਾ ਫਲ ਹੈ ਕਿ ਅੰਦਰ ਤੀਬਰ ਤੰਗ ਪੈਦਾ ਹੁੰਦੀ ਆ। ਹਰ ਦਰਸ਼ਨੋਂ ਦਿਖਾਵੋ, ਮੋਹੇ ਤੁਮ ਬਤਾਓ, ਮਹਾਰਾਜ ਆਪਣਾ ਦਰਸ਼ਨ ਵਿਖਾਓ ਅਤੇ ਮੈਨੂੰ ਤੁਸੀਂ ਹੀ ਬਤਾਓ, ਦੱਸੋ ਕਿ ਕਿਸ ਜੁਗਤੀ ਨਾਲ ਤੁਹਾਡਾ ਦਰਸ਼ਨ ਹੋ ਸਕਦਾ। ਮਹਾਰਾਜ ਜੀ ਜੁਗਤੀ ਬਤਾਓ, ਆਪਣਾ ਦਰਸ਼ਨ ਵਿਖਾਓ। ਨਾਨਕ ਦੀਨ ਸਰਣ ਆਏ ਗੱਲ ਲਾਏ, ਦੀਨ ਸ਼ਬਦ ਦੇ ਕਈ ਅਰਥ ਨੇ ਭਾਸ਼ਾਵਾਂ ਦੇ ਅਨੁਸਾਰ। ਜੇ ਫਾਰਸੀ ਦਾ ਦੀਨ ਸ਼ਬਦ ਹੋਏ ਤਾਂ ਇਹਦਾ ਅਰਥ ਹੈ ਧਰਮ, ਇਸਲਾਮ, ਦੀਨ, ਦੀਨੇ ਇਸਲਾਮ ਤਾਂ ਕਹਿੰਦੇ, ਦੀਨ ਜਿਹਨੂੰ ਅਸੀਂ ਧਰਮ ਕਹਿੰਦੇ ਉਹ ਦੀਨ ਕਹਿੰਦੇ। ਤਾਂ ਇਸ ਪ੍ਰਕਾਰ ਇੱਕ ਦੀਨ ਹੈ ਸੰਸਕ੍ਰਿਤ ਹਿੰਦੀ ਦਾ, ਅਤੇ ਇਹਦਾ ਅਰਥ ਹੈ ਆਜਿਜ ਨਿਮਾਣਾ, ਇੱਛਾ ਭੈ ਸੰਯੁਗਤ ਹੋ ਕੇ ਸ਼ਰਨ ਪੈਣ ਵਾਲਾ, ਉਹਦਾ ਅਰਥ ਹੈ ਦੀਨ। ਉਂਝ ਇੱਕ ਦੀਨ ਅਰਥ ਪ੍ਰਲੋਕ ਦਾ ਵੀ ਹੈ, ਧਰਮ ਲੋਕ ਜਿੱਥੇ ਧਰਮ ਦਾ ਨਿਆਂ ਹੁੰਦਾ ਤਾਂ ਪ੍ਰਲੋਕ ਨੂੰ ਦੀਨ ਲੋਕ ਕਿਹਾ ਜਾਂਦਾ। ਜਿੱਥੇ ਬਚਨਾ ਦੀਨ ਦੁਨੀਆਂ ਤੇਰੀ ਟੇਕ, ਦੁਨੀਆਂ ਇਹ ਸੰਸਾਰ, ਦੀਨ ਅਗਲਾ ਜਹਾਨ, ਕਿਉਂ ਉੱਥੇ ਧਰਮ ਦਾ ਨਿਆਂ ਹੁੰਦਾ, ਉੱਥੇ ਸੱਚਾ ਨਿਆਂ ਹੁੰਦਾ। ਇਸ ਪ੍ਰਕਾਰ ਇੱਥੇ ਦੀਨ ਦਾ ਅਰਥ ਹੈ ਆਜਿਜ ਨਿਮਾਣਾ, ਸ਼ਰਨ ਪੈਣ ਵਾਲਾ ਗਰੀਬ। ਨਾਨਕ ਦੀਨ ਸਰਣ ਆਏ ਗੱਲ ਆਏ, ਜਿਹੜਾ ਦੀਨ ਬਣ ਕੇ, ਆਜਿਜ ਬਣ ਕੇ, ਨਿਮਾਣਾ ਹੋ ਕੇ ਸ਼ਰਨ 'ਚ ਆਇਆ, ਉਹਨੂੰ ਵਾਹਿਗੁਰੂ ਨੇ ਗੱਲ ਨਾਲ ਲਾ ਲਿਆ। ਇਹ ਪਰਮਾਤਮਾ ਦਾ ਬਿਰਧ ਚੱਲਿਆ ਰਿਹਾ, ਜੋ ਸ਼ਰਨ ਆਵੈ ਅਤੇ ਸਕੰਠ ਲਾਵੈ, ਇਹ ਬਿਰਧ ਸਵਾਮੀ ਸੰਧਾ। ਇਹ ਬਿਰਧ ਪੁਰਾਣਾ ਧਰਮ ਸੁਭਾਅ, ਮੁੱਢ ਕਦੀਮਾਂ ਦਾ ਧਰਮ ਪਰਮਾਤਮਾ ਨੇ ਬਣਾਇਆ ਹੋਇਆ। ਜਿਹੜੇ ਸ਼ਰਨ ਚ ਪੈਂਦੇ ਹਨ ਉਹਨਾਂ ਨੂੰ ਗਲ ਨਾਲ ਲਾਉਂਦਾ। ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਤੇ ਆਪ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਅੱਗੇ ਵਾਸਤੇ ਸੁਮਤ ਬਖਸ਼ਣੀ ਜੀ, ਹਰ ਦਰਸ਼ਨ ਨੂੰ ਦਿਖਾਵੋ ਮੋਹੇ ਤੁਮ ਬਤਾਓ, ਨਾਨਕ ਦੀਨ ਸਰਣ ਆਏ ਗਲ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।